ਸਤਨਾਮ ਸ਼੍ਰੀ ਵਾਹਿਗੁਰੂ ਵਿਸਰ ਨਾਹੀ ਦਾਤਾ ਆਪਣਾ ਨਾਮ ਦੇਹੋ ਗੁਣ ਗਾਵਾ ਦਿਨ ਰਾਤ ਨਾਨਕ ਚਾਉਏ ਸਾਮਤ ਦੇਹ ਦਿਆਲ ਪ੍ਰਭ ਜਿਤ ਤੁਮ ਹੈ ਅਰਾਧਾ ਨਾਨਕ ਮੰਗੇ ਦਾਨ ਪ੍ਰਭ ਰੇਣ ਪਗ ਸਾਧਾ ਆਓ ਕੁਝ ਸਮਾਂ ਰਲ ਕੇ ਗੁਰਬਾਣੀ ਕੀਰਤਨ ਕਰੀਏ, ਉਸ ਤੋਂ ਬਾਅਦ ਫਿਰ ਕੁਛ ਵਿਚਾਰ ਕਰਦੇ ਹਾਂ। ਜਿਹੜੇ ਜਿਹੜੇ ਘਰਾਂ ਚ ਬਹਿ ਕੇ ਸੁਣਦੇ ਉਹਨਾਂ ਨੂੰ ਪਤਾ ਹੀ ਹੈ, ਪਿਛਲੇ ਤਕਰੀਬਨ 1.5 ਮਹੀਨੇ ਤੋਂ ਆਪਾਂ ਰਲ ਕੇ ਪ੍ਰੋਗਰਾਮ ਕਰੀਦਾ। ਹਰ ਵੀਕੈਂਡ ਦੇ ਉੱਤੇ ਸ਼ਨੀ ਸ਼ੁੱਕਰਵਾਰ, ਸ਼ਨੀਵਾਰ ਤੇ ਐਤਵਾਰ। ਸੋ ਅੱਜ ਸ਼ੁੱਕਰਵਾਰ ਹੈ, 5 ਤੋਂ 7 ਟਾਈਮ ਰੱਖੀਦਾ। ਜਿਹੜੇ ਜਿਹੜੇ ਘਰਾਂ ਵਿੱਚ ਬੈਠੇ ਸੁਣ ਰਹੇ ਆ, ਦੇਸ਼ ਵਿਦੇਸ਼ ਵਿੱਚ, ਸਾਰੇ ਰਲ ਮਿਲ ਕੇ ਲਾਹਾ ਲਈਏ। ਕੁਝ ਚਿਰ ਵਿਚਾਰ ਕਰੀਏ, ਨਾਲ ਨਾਲ ਸਾਡਾ ਜੇ ਮਨ ਚੱਲੇ ਵਿਚਾਰ ਦੇ ਨਾਲ ਨਾਲ, ਅਸੀਂ ਆਪਣੇ ਆਪ ਨੂੰ ਜੋੜ ਕੇ ਰੱਖੀਏ, ਉਸ ਵਿਚਾਰ ਦੇ ਸ਼ੀਸ਼ੇ ਵਿੱਚ ਜੇ ਆਪਣੀ ਤਸਵੀਰ ਵੇਖੀਏ, ਆਪਣੇ ਵਿਚਾਰਾਂ ਨੂੰ ਵੇਖੀਏ, ਜਿਵੇਂ ਬਾਹਰ ਲੱਗਿਆ ਦਾਗ ਸ਼ੀਸ਼ੇ ਵਿੱਚ ਵੇਖ ਕੇ ਬੰਦਾ ਸਾਫ਼ ਕਰਦਾ, ਇੱਦਾਂ ਹੀ ਗੁਰਬਾਣੀ ਦੇ ਸ਼ੀਸ਼ੇ ਵਿੱਚ ਸੱਚ ਦੀ ਵਿਚਾਰ ਵਿੱਚ, ਕੋਮਨ ਸੈਂਸ ਦੀ ਵਿਚਾਰ ਵਿੱਚ ਅਸੀਂ ਆਪਣੇ ਵਿਚਾਰਾਂ ਨੂੰ ਵੇਖਣਾ, ਵੀ ਕਿਤੇ ਮੇਰੇ ਵਿਚਾਰ ਗਲਤ ਤੇ ਨਹੀਂ, ਜਾਂ ਮੈਂ ਗਲਤ ਟਰੈਕ ਉੱਤੇ ਤੇ ਨਹੀਂ ਚੱਲ ਰਿਹਾ। ਤੇ ਫਿਰ ਅਸੀਂ ਆਪਣੇ ਆਪ ਨੂੰ ਬਦਲਣ ਲੱਗਦੇ ਹਾਂ, ਆਪਣੇ ਮਨ ਨੂੰ ਧੋਨੇ ਆ, ਨਿੱਤ ਧੋਨਾ ਇਸ ਦੇਹੀ ਨੂੰ, ਕਦੀ ਧੋ ਛੱਡ ਟੁਕੜਾ ਦਿਲ ਦਾ। ਵੈਸੇ ਜੇ ਸੋਚਿਆ ਜਾਵੇ ਵੀ ਦਿਲ ਜਿਹੜਾ ਹੈ ਉਹ ਤੇ ਇੱਕ ਟੁਕੜਾ ਹੈ ਮਾਸ ਦਾ। ਬਾਣੀ ਵਿੱਚ ਬਹੁਤ ਜਗ੍ਹਾ ਦਿਲ ਸ਼ਬਦ ਵਰਤਿਆ, ਦਿਲੋਂ ਪਿਆਰ ਹੋਵੇ, ਦਿਲੋਂ ਮੁਹੱਬਤ ਜਿਨ, ਜਾਂ ਬੰਦੇ ਖੋਜ ਦਿਲ ਹਰ ਰੋਜ਼, ਇਦਾਂ ਦੇ ਸ਼ਬਦ ਬਹੁਤ ਆਉਂਦੇ ਨੇ। ਕਿਉਂਕਿ ਦਿਮਾਗ ਸ਼ਬਦ ਤੇ ਬਹੁਤ ਬਾਅਦ ਦਿਮਾਗ ਸ਼ਬਦ ਬਣ ਹੋਣਾ ਆ ਰਿਹਾ, ਕਿਤੇ ਮਨ ਵੀ ਕਿਹਾ, ਕਿਤੇ ਹਿਰਦਾ ਵੀ ਕਿਹਾ, ਕਿਤੇ ਦਿਲ ਵੀ ਕਹਿ ਦਿੱਤਾ। ਜੇ ਕਹੀਏ ਬੰਦੇ ਖੋਜ ਦਿਲ ਹਰ ਰੋਜ਼, ਤੇ ਦਿਲ ਕਿੱਥੇ ਹੈ? ਆਪਣੇ ਅੰਦਰ ਹੀ ਹੈ, ਆਪਣੇ ਆਪ ਨੂੰ ਖੋਜ। ਦਿਲੋਂ ਮੁਹੱਬਤ ਜਿਨ, ਅੰਦਰੋਂ ਦਿਲ ਵੀ ਸਾਡੇ ਮਤਲਬ ਇੱਕ ਕਹਿਣ ਦਾ ਭਾਵ ਹੁੰਦਾ ਹੈ। ਕਦੇ ਦਿਲ ਸ਼ਬਦ ਆਪਾਂ ਕਹਿੰਦੇ ਹਾਂ ਬੰਦਾ ਦਿਲੋਂ ਪਿਆਰ ਕਰਦਾ ਕਹਿਣ ਚਾਹੁੰਦੀ ਹੈ ਗੱਲ। ਹੁਣ ਦਿਲ ਤੇ ਹੈ ਨਹੀਂ ਮਤਲਬ ਕੋਈ ਵੀ ਦਿਲ ਸੋਚਦਾ ਨਹੀਂ, ਸੋਚਦਾ ਤੇ ਦਿਮਾਗ ਵਿਚਾਰ ਤੇ ਅੰਦਰ ਮਨ ਚੜੇ, ਮਨ ਸ਼ਬਦ ਵੀ ਵਿਚਾਰਿਆ ਜਾਂਦਾ, ਦਿਲ ਵੀ ਕਹਿ ਦਿੰਦੇ ਹਾਂ ਅਸੀਂ ਕਈ ਵਾਰੀ। ਅਸਲ ਚ ਜਦੋਂ ਅਸੀਂ ਗੁਰਬਾਣੀ ਦੇ ਵਿਚਾਰਾਂ ਦੇ ਸਾਹਮਣੇ ਆਪਣੇ ਵਿਚਾਰਾਂ ਨੂੰ ਵੇਖੀਏ ਕਿਹੜੀਆਂ ਕਿਹੜੀਆਂ ਗਲਤੀਆਂ ਨੇ, ਕਿਹੜੀਆਂ ਕਿਹੜੀਆਂ ਨਲਾਇਕੀਆਂ ਹੁੰਦੀਆਂ ਨੇ, ਉਹਨਾਂ ਨੂੰ ਠੀਕ ਕਰੀਏ, ਉਹਨਾਂ ਦਾ ਸੁਧਾਰ ਕਰੀਏ, ਉਹਨਾਂ ਗੱਲਾਂ ਨੂੰ ਬਦਲਣ ਦੀ ਕੋਸ਼ਿਸ਼ ਕਰੀਏ, ਤੇ ਫਿਰ ਉਹਦਾ ਨਤੀਜਾ ਬੜਾ ਕਮਾਲ ਦਾ ਆਉਂਦਾ। ਜੇ ਅਸੀਂ ਸੁਣਦੇ ਰਹੀਏ ਜਗ ਗਿਆਨੀ ਬਿਰਲਾ ਆਚਾਰੀ, ਦੁਨੀਆ ਹੀ ਗਿਆਨੀਆਂ ਦੀ ਹੈ, ਸੁਣ ਸੁਣ ਕੇ ਬੜੇ ਗਿਆਨੀ ਬਣਦੇ, ਪਰ ਜੇ ਆਪਣੀ ਜ਼ਿੰਦਗੀ ਚ ਲਾਗੂ ਨਾ ਕਰੀਏ ਫਿਰ ਉਹਦਾ ਕੋਈ ਫਾਇਦਾ ਨਹੀਂ ਹੁੰਦਾ, ਲਾਭ ਨਹੀਂ ਹੁੰਦਾ। ਗਿਆਨ ਉਹੀ ਹੈ ਜਿਹੜਾ ਕਮਾ ਲਿਆ ਜਾਵੇ। ਬਾਕੀ ਰਹੀ ਗੱਲ, ਜਿੱਥੇ ਅਸੀਂ ਚੰਗਾ ਸਿੱਖਣਾ ਹੈ ਉੱਥੇ ਮਾੜਾ ਛੱਡਣਾ ਵੀ ਹੁੰਦਾ। ਆਪਾਂ ਆਲੇ ਦੁਆਲੇ ਜਦੋਂ ਵੇਖਦੇ ਹਾਂ ਸਾਡੇ ਬੰਦਿਆਂ ਦੀ ਪ੍ਰੋਬਲਮ ਇਹ ਹੈ, ਨਵਾਂ ਸਮਝ ਤੇ ਆ ਗਿਆ ਇਹਦੇ ਵਿੱਚ ਕੋਈ ਸ਼ੱਕ ਨਹੀਂ, ਆਪਣੀਆਂ ਗੱਲਾਂ ਜਮਾਂ ਹੀ ਸਿੱਧੀਆਂ, ਸਮਝ ਸਾਰਾ ਕੁਝ ਆ ਗਿਆ, ਪਰ ਪੁਰਾਣਾ ਜਿਹੜਾ ਅੱਜ ਤੱਕ ਰੱਟਿਆ ਪਿਆ ਉਹਨੂੰ ਛੱਡਣ ਨੂੰ ਤਿਆਰ ਨਹੀਂ, ਰੱਟਿਆ ਹੋਇਆ। ਜਿੰਨਾ ਚਿਰ ਛੱਡਦੇ ਨਹੀਂ ਉਹਨਾਂ ਚਿਰ ਨਵਾਂ ਲਏ ਦਾ ਵੀ ਕੋਈ ਫਾਇਦਾ ਨਹੀਂ,
ਸਗੋਂ ਬੰਦਾ ਜਾਂਦਾ। ਜੇ ਅਸੀਂ ਕਹੀਏ ਵੀ ਪਾਣੀ ਵੀ ਰੱਖਣਾ ਦੁੱਧ ਵੀ ਰੱਖਣਾ, ਫਿਰ ਤੇ ਕੱਚੀ ਲੱਸੀ ਬਣੂ, ਜੇ ਪਾਣੀ ਪਾਉਣਾ ਫਿਰ ਦੁੱਧ ਪਾਉਣਾ ਤੇ ਪਾਣੀ ਕੱਢੋ ਫਿਰ ਦੁੱਧ ਪਾਓ। ਪ੍ਰੋਬਲਮ ਨਵਾਂ ਸੁਣਨ ਦੀ ਜਾਂ ਸਮਝਣ ਦੀ ਨਹੀਂ, ਜ਼ਿਆਦਾ ਵੱਡੀ ਅੱਜ ਪ੍ਰੋਬਲਮ ਹੈ ਪੁਰਾਣਾ ਛੱਡਣ ਦੀ। ਪੁਰਾਣਾ ਛੱਡਿਆ ਨਹੀਂ ਜਾਂਦਾ, ਜਿਹੜੀਆਂ ਚੀਜ਼ਾਂ ਦਿਮਾਗ 'ਚ ਬੈਠੀਆਂ ਉਹ ਨਿਕਲਦੀਆਂ ਨੇ, ਕਿਉਂਕਿ ਕਿਹੜਾ ਅੱਜ ਦਾ ਪਿਆ ਬਚਪਨ ਤੋਂ ਸਾਡੇ ਅੰਦਰ, ਜਿਉਂ ਜੰਮੇ ਆ ਉਦੋਂ ਤੋਂ ਉਹੀ ਚੀਜ਼ਾਂ ਸਾਡੇ ਅੰਦਰ ਸੇਵ ਹੋ ਗਈਆਂ। ਉਹਦੇ ਉੱਤੇ ਫਿਰ ਟਾਈਮ ਲੱਗਦਾ, ਮਨ ਹੀ ਨਾਲ ਝਗੜਾ, ਮਨ ਹੀ ਨਾਲ ਸੱਥ, ਮਨ ਹੀ ਮੰਝ ਸਮਾਏ, ਆਪਣੇ ਮਨ ਨਾਲ ਝਗੜਾ ਕਰਨਾ ਪੈਂਦਾ, ਸੁਚੇਤ ਰਹਿਣਾ ਪੈਂਦਾ, ਅਵੇਅਰ ਰਹਿਣਾ ਪੈਂਦਾ, ਜਾਗਣਾ ਪੈਂਦਾ, ਜਿਹਨੂੰ ਜਾਗ ਲਿਹੋ ਰੇ ਮਨਾ ਜਾਗ ਲਿਹੋ ਕਹਿੰਦੇ ਆ, ਵੀ ਜਾਗ ਕੇ ਆਪਣਾ ਵੇਖਣਾ ਪੈਂਦਾ ਵੀ ਆਹ ਤਾਂ ਕੋਈ ਅਰਥ ਨਹੀਂ ਇਹਦਾ, ਆਹ ਤਾਂ ਗਲਤ ਹੈ, ਇਹਨੂੰ ਮੈਂ ਠੀਕ ਕਰਾਂ ਹਰ ਵੇਲੇ। ਉਹ ਜਿਹੜੇ ਕਿਉਂਕਿ ਵਿਚਾਰਾਂ ਨਹੀਂ ਬਾਅਦ ਚ ਕਰਮਾਂ ਦਾ ਰੂਪ ਧਾਰਨਾ ਹੁੰਦਾ, ਪਹਿਲਾਂ ਵਿਚਾਰ ਹੀ ਆਉਂਦੇ ਨੇ ਅੰਦਰ, ਫੇਰ ਹੀ ਬਾਅਦ ਚ ਆਪਾਂ ਕੰਮ ਕਰਦੇ ਹਾਂ। ਪਹਿਲਾਂ ਹੁਣ ਜਿਵੇਂ ਤੁਸੀਂ ਆਏ ਆ, ਆਪਾਂ ਆਏ ਆ, ਪਹਿਲਾਂ ਦਿਮਾਗ ਚ ਕੀ ਆਉਂਦਾ ਵੀ ਦੀਵਾਨ ਤੇ ਜਾਣਾ, ਫੇਰ ਅਸੀਂ ਆਉਂਦੇ ਹਾਂ, ਕਰਮ ਬਾਅਦ ਚ ਹੈ ਪਹਿਲਾਂ ਵਿਚਾਰ ਹੈ, ਤੇ ਜਿਹੜਾ ਵਿਚਾਰ ਹੈ ਉਹਨੂੰ ਅਸੀਂ ਠੀਕ ਕਰਨਾ, ਉਹ ਪ੍ਰੋਸੈਸ ਜਿਹੜਾ ਚੱਲ ਰਿਹਾ ਉਹਨੂੰ ਅਸੀਂ ਠੀਕ ਕਰਨਾ, ਜੋ ਪੁਰਾਣਾ ਉਹਨੂੰ ਛੱਡਣ ਦੀ ਹਿੰਮਤ ਕਰਨੀ ਹੈ ਵੀ ਨਹੀਂ ਇਹ ਗਲਤ ਹੈ, ਬਸ ਨਵਾਂ ਵੀ ਸਮਝ ਆ ਰਿਹਾ ਪੁਰਾਣਾ ਵੀ ਨਾਲ ਹੀ। ਕਿੰਨੇ ਬੰਦਿਆਂ ਨਾਲ ਫੋਨ ਫਾਨ ਤੇ ਗੱਲ ਵੀ ਕਰੀਦੀ ਹੈ, ਉਹ ਗੱਲ ਸਾਰੀ ਸਮਝ ਕੇ ਮੁੜ ਕੇ ਫੇਰ ਉੱਥੇ, ਜਿਵੇਂ ਕਹਿੰਦੇ ਮੁੜ ਮੁੜ ਖੋਤੀ ਫੇਰ ਬੋੜ ਥੱਲੇ, ਮਤਲਬ ਸਾਰੀ ਕੁਝ ਗੱਲ ਸਾਰਾ ਕਰ ਕਰਾ ਕੇ ਮੁੜ ਕੇ ਫੇਰ ਉੱਥੇ, ਮੁੜ ਕੇ ਫੇਰ ਉੱਥੇ, ਮਤਲਬ ਸੁਣਿਆ ਅਣਸੁਣਿਆ ਹੋ ਗਿਆ, ਕਿਉਂਕਿ ਪੁਰਾਣਾ ਛੱਡਿਆ ਨਹੀਂ ਜਾ ਰਿਹਾ, ਫੜ ਲਿਆ ਐ ਅੰਦਰ, ਫੜਨਾ ਸੀ ਸਹੀ ਗੱਲ ਨੂੰ ਗਲਤ ਨੂੰ ਫੜ ਲਿਆ, ਉਹ ਦਿਮਾਗ ਚ ਬੈਠ ਗਈਆਂ ਗੱਲਾਂ, ਗੰਢ ਦੇ ਲਈ ਅਸੀਂ ਐਸਾ ਉਹ ਛੱਡਣ ਨੂੰ ਤਿਆਰ। ਤਾਂ ਕਰਕੇ ਪੀੜੀ ਗੰਢ ਜਿਹੜੀ ਹੈ ਨਾ ਖੋਲਣੀ ਔਖੀ ਹੋ ਜਾਂਦੀ ਕਈ ਵਾਰੀ, ਉਹ ਕਿਹੜੀ ਗੰਢ ਆ ਜਾਂਦੀ ਹੁੰਦੀ ਹੈ, ਗੋਲ ਗੰਢ ਕਹਿੰਦੇ, ਤੇ ਖੁੱਲਦੀ ਨਹੀਂ ਹੁੰਦੀ, ਤੇ ਫਿਰ ਉਹ ਇਹ ਵੀ ਨਹੀਂ ਗੱਲ ਵੀ ਖੁੱਲਦੀ ਨਹੀਂ, ਦੰਦਾਂ ਦੁੰਦਾਂ ਨਾਲ ਬੰਦਾ ਖੋਲ ਹੀ ਲੈਂਦਾ, ਖੁੱਲ ਤਾਂ ਜਾਂਦੀ ਹੋਈ ਹੈ ਵੀ ਜੇ ਖੋਲਣਾ ਜਾਵੇ, ਔਖਾ ਹੋ ਜਾਂਦਾ ਕਈ ਵਾਰੀ, ਖੁੱਲਦੀ ਤਾਂ ਹੈ ਨਹੀਂ।
ਇਸੇ ਤਰ੍ਹਾਂ ਹੀ ਹੈ ਜਿਹੜੀ ਨਾ ਇਹ ਅੰਦਰ ਸਾਡੇ ਹੈ। ਕਈ ਵਾਰੀ ਜ਼ਿਆਦਾ ਜ਼ੋਰ ਲੱਗੂ ਪਰ ਇਹ ਨਹੀਂ ਗੱਲ ਵੀ ਛੱਡਿਆ ਨਹੀਂ ਜਾ ਸਕਦਾ। ਬਹੁਤ ਕੁਛ ਗਲਤ ਹੈ ਜਿਹਨੂੰ ਛੱਡਣਾ ਚਾਹੀਦਾ ਹੈ। ਸੋ ਇਸ ਕਰਕੇ ਹੌਲੀ ਹੌਲੀ ਸਮਝ ਸਮਝ ਕੇ ਵਿਚਾਰ ਕੇ ਆਪਣੇ ਦਿਮਾਗ ਨਾਲ ਹੌਲੀ ਹੌਲੀ ਇਹ ਇਹਨੂੰ ਹੌਲੀ 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 ਇਸ ਰਾਹ ਤੇ ਤੁਰਨਾ ਪੈਣਾ। ਪਹਿਲੇ ਪਾਤਸ਼ਾਹ ਦਾ ਬਚਨ ਕਹਿੰਦੇ ਛੱਡ ਆਲਾ ਦੁਆਲਾ ਉਹਦੀ ਸਿਫਤ ਕਰ। ਸਿਫਤ ਜੀਵ ਨਾਲ ਨਹੀਂ ਹੁੰਦੀ। ਸਾਡੇ ਹੁਣ ਅਗਲਾ ਕਹਿੰਦਾ ਉਹਦੀ ਬੜੀ ਸਿਫਤ ਕਰ। ਜੀਵ ਨਾਲ ਕਰਨ ਨੂੰ ਸਿਫਤ ਕਹਿੰਦੇ ਆ। ਫਲਾਣਾ ਫਲਾਣੇ ਦੀ ਬੜੀ ਸਿਫਤ ਕਰਦਾ, ਫਲਾਣਾ ਫਲਾਣੇ ਦਾ ਬੜਾ ਸਿਫਤ, ਬਹੁਤ ਇਹਨੂੰ ਸਿਫਤ ਥੋੜਾ ਕਹਿੰਦੇ ਆ। ਸਕੂਲ ਦੀ ਸਿਫਤ ਕੀ ਹੈ, ਬੱਚਾ ਕਿਵੇਂ ਸਿਫਤ ਕਰੇ ਸਕੂਲ, ਮਤਲਬ ਸਕੂਲ ਦੀ ਸਿਫਤ ਕਰਨੀ ਹੈ ਬੱਚੇ ਨੇ। ਜੀਵ ਤੋਂ ਕਵੇ ਬੜਾ ਕਮਾਲ ਦਾ ਸਕੂਲ ਹੈ, ਕਿਆ ਪੜ੍ਹਾਈ ਸੀ ਉੱਥੇ, ਕਿਆ ਟੀਚਰ ਸੀ, ਇਹ ਸਿਫਤ ਹੈ। ਜਾਂ ਫਿਰ ਵਧੀਆ ਪੜ੍ਹ ਕੇ ਚੰਗੀ ਕਿਸੇ ਨੌਕਰੀ ਤੇ ਪਹੁੰਚੇ ਸਕੂਲ ਦੀ, ਫਿਰ ਅਸਲ ਸਿਫਤ ਹੈ ਨਾ ਜਿਹੜੀ ਉਹ ਇਹ ਹੈ। ਤੇ ਕਹਿੰਦੇ ਪਹਿਲੇ ਪਾਤਸ਼ਾਹ ਕਹਿੰਦੇ ਜੇ ਨਾਤਾ ਜੋੜਨਾ ਨਾ ਇਸ ਦਰਬਾਰ ਨਾਲ, ਦਰਬਾਰ ਦੀ ਗੱਲ ਇੱਥੇ ਮੰਦਿਰ ਦੀ, ਮਸੀਤ ਦੀ ਜਾਂ ਗੁਰਦੁਆਰੇ ਦੀ ਨਹੀਂ, ਕਿਉਂਕਿ ਗੁਰੂ ਨਾਨਕ ਦੇ ਵੇਲੇ ਤੇ ਦਰਬਾਰ ਹੈ ਹੀ ਨਹੀਂ ਸੀ ਕੋਈ। ਉਦੋਂ ਕਿਹੜਾ ਦਰਬਾਰ ਸੀ, ਕਿਹੜੇ ਦਰਬਾਰ ਦੀ ਗੱਲ ਬਾਬਾ ਕਰਦਾ? ਜੇ ਗੁਰੂ ਨਾਨਕ ਪਾਤਸ਼ਾਹ ਨੇ ਗੱਲ ਕੀਤੀ ਤੇ ਕਿਹੜੇ ਦਰਬਾਰ ਦੀ? ਕਹਿੰਦੇ ਜੇ ਉਹਦੇ ਨਾਲ ਰਿਸ਼ਤਾ ਚਾਹੁੰਦਾ ਹੈ, ਗੰਢ ਚਾਹੁੰਦਾ ਹੈ, ਨਾਤਾ ਚਾਹੁੰਦਾ ਹੈ ਤੇ ਕਿਵੇਂ ਜੁੜੂ? ਸਿਫਤੀ ਸਿਫਤੀ ਗੰਢ ਪਵੇ ਦਰਬਾਰ, 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 ਸਿਫਤੀ ਗੰਢ ਪਵੇ ਗੰਢ ਪਵੇ ਦਰਬਾਰ। ਨਾਨਕ ਆਖੇ ਇਹ ਵਿਚਾਰ, ਨਾਨਕ ਵਿਚਾਰ, ਨਾਨਕ ਆਖੇ ਇਹ ਵਿਚਾਰ, ਸਿਫਤੀ ਗੰਢ ਪਵੇ ਦਰਬਾਰ।
ਸਿਫਤੀ ਗੰਡ ਪਵੇ ਡਟ ਕੇ ਸਿਫਤੀ ਵੰਡ ਪਵੇ ਕੰਚਨ ਤੁੱਟੇ ਸਾਰ ਕਹਿਹਾ ਕੰਚਨ ਤੁੱਟੇ ਸਾਰ ਅਗਨੀ ਘੰਟ ਪਾਏ ਲੋਹਾਰ ਅਗਨੀ ਘੰਟ ਤੁੱਟੇ ਪਤਾਰ ਗੋਰੀ ਸੇਤੀ ਤੁੱਟੇ ਪਤਾਰ ਗੋਰੀ ਸੇਤੀ ਤੁੱਟੇ ਪਤਾਰ ਗੋਰੀ ਸੇਤੀ ਤੁੱਟੇ ਪਤਾਰ ਉੱਤੀ ਜੱਟ ਪਵੇ ਸੰਸਾਰ ਉੱਤੀ ਜੱਟ ਪਵੇ ਸੰਸਾਰ ਉੱਤੀ ਜੱਟ ਪਵੇ ਸੰਸਾਰ ਘੰਟ ਪਵੇ ਦਰਬਾਰ ਸਿਫਤੀ ਘੰਟ ਪਵੇ ਦਰਬਾਰ ਸਿਫਤੀ ਘੰਟ ਪਵੇ ਦਰਬਾਰ ਸਿਫਤੀ ਗੰਢ ਪਵੇ ਦਰਬਾਰ ਵਾਹਿਗੁਰੂ ਵਾਹਿਗੁਰੂ
ਸਤ ਹੋ ਤੈ ਸੰਸਾਰ ਮੂਰਖ ਗੰਡ ਪਵੇ ਮੋਹਵਾ ਨਾਨਕ ਗੰਡ ਪਵੇ ਜ਼ਰਬਾ ਸਿਫਤੀ ਗੰਡ ਪਵੇ
ਦਰਬਾਰ ਗੰਢ ਪਵੇ ਦਰਬਾਰ ਗੰਢ ਪਵੇ ਦਰਬਾਰ
ਸਿਫਤ ਕਰਾਂ ਦਿਨ ਰਾਤ
ਸਿਫਤ ਕਰਾਂ ਦਿਨ ਰਾਤ ਜੀ ਮੈਂ ਤੇਰੀ ਸਤਿਗੁਰ ਤੇਰੀ ਸਿਫਤ ਕਰਾਂ ਦਿਨ ਰਾਤ ਜੀ ਮੈਂ ਤੇਰੀ ਸਤਿਗੁਰ ਤੇਰੀ ਸਿਫਤ ਕਰਾਂ ਦਿਨ ਰਾਤ ਜੀ ਮੈਂ ਤੇਰੀ ਸਤਿਗੁਰ ਤੇਰੀ ਸਿਫਤ ਕਰਾਂ ਦਿਨ ਰਾਤ ਜੀ ਮੈਂ ਤੇਰੀ ਸਤਿਗੁਰ ਤੇਰੀ
ਬੋਲਿਆ ਕਰੋ ਵਾਰੀ ਸਿਰ
ਸਿਫਤ ਕਰਾਂ ਦਿਨ ਰਾਤ ਜੀ ਮੈਂ ਤੇਰੀ ਜੀ ਮੈਂ ਤੇਰੀ ਸਿਫਤ ਕਰਾਂ ਦਿਨ ਰਾਤ ਜੀ ਮੈਂ ਤੇਰੀ ਸਤਿਗੁਰ ਤੇਰੀ ਸਿਫਤ ਕਰਾਂ ਦਿਨ ਰਾਤ ਜੀ ਮੈਂ ਤੇਰੀ ਸਤਿਗੁਰ ਤੇਰੀ ਦਿਨ ਰਾਤ ਜੀ ਮੈਂ ਤੇਰੀ ਸਤਿਗੁਰ ਤੇਰੀ
ਗੱਜ ਕੇ
ਗੰਢ ਪਵੇ ਦਰਬਾਰ ਗੰਢ ਪਵੇ ਦਰਬਾਰ ਸਿਫਤੀ ਗੰਢ ਪਵੇ ਦਰਬਾਰ 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 ਗੰਢ ਪਵੇ ਦਰਬਾਰ
ਕਰੋ
ਗੰਢ ਪਵੇ ਦਰਬਾਰ 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 ਗੰਢ ਪਵੇ ਗੰਢ ਪਵੇ ਦਰਬਾਰ 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 ਸਿਫਤ ਕਰਾਂ ਦਿਨ ਰਾਤ ਸਿਫਤ ਕਰਾਂ ਦਿਨ ਰਾਤ ਜੀ ਮੈਂ ਤੇਰੀ ਸਤਿਗੁਰ ਤੇਰੀ ਸਿਫਤ ਕਰਾਂ ਦਿਨ ਰਾਤ ਜੀ ਮੈਂ ਤੇਰੀ ਸਤਿਗੁਰ ਤੇਰੀ ਸਿਫਤ करा दिन रात जी मैं तेरी सतगुर तेरी सिमत करा दिन रात जी मैं तेरी सतगुर तेरी दिन रात जी मैं तेरी जी मैं तेरी सिफत करा दिन रात जी मैं तेरी बाबा तेरी सिफत करा दिन रात जी मैं तेरी सतगुर तेरी हो सिफत करा दिन रात जी मैं तेरी सतगुर तेरी सतगुर तेरी जी मैं सतगुर
ਰਲ ਮਿਲ ਕੇ ਸਾਡੇ ਆਖੋ ਵਾਹਿਗੁਰੂ ਜੀ ਕਾ
ਖਾਲਸਾ
ਵਾਹਿਗੁਰੂ ਜੀ ਕੀ
ਫਤਿਹ।
ਕਮਾਲ ਦੀ ਗੱਲ ਹੈ ਇਹ ਕਿ ਵੱਡਾ ਭੁਲੇਖਾ ਪੈ ਸਕਦਾ ਹੈ ਜੇ ਇੱਕ ਨੁਕਤਾ ਨਾ ਸਮਝਿਆ ਜਾਵੇ। ਹੁਣ ਸਿਫਤ ਦਾ ਮਤਲਬ ਅਗਲਾ ਕਹਿੰਦਾ ਵਡਿਆਈ ਕਰੋ। ਸਭ ਤੋਂ ਵੱਧ ਸਿਫਤ ਕੌਣ ਕਰਦਾ? ਸਵੇਰੇ ਸ਼ਾਮ ਗ੍ਰੰਥੀ ਸਿਫਤਾਂ ਹੀ ਕਰਦੇ, ਕੀਰਤਨੀਏ ਕੀ ਕਰਦੇ ਆ? ਸਿਫਤਾਂ ਹੀ ਕਰਦੇ। ਕਥਾਵਾਚਕ ਕੀ ਕਰਦੇ ਆ? ਸਿਫਤਾਂ ਕਰਦੇ ਆ। ਫਿਰ ਤੇ ਅੱਜ ਨੂੰ ਸਾਰੇ ਹੀ ਬ੍ਰਹਮ ਗਿਆਨੀ ਬਣੇ ਹੁੰਦੇ, ਆਪਾਂ ਸਾਰੇ ਵੀ ਸਿਫਤਾਂ ਹੀ ਕਰਦੇ। ਮਤਲਬ ਕੀ ਫਰਕ ਹੈ? ਕੀ ਬਦਲ ਗਿਆ? ਵਿਹਾਰ ਬਦਲ ਗਿਆ, ਪ੍ਰੈਕਟੀਕਲਿਟੀ ਬਦਲ ਗਈ, ਲਾਈਫ ਸਟਾਈਲ ਬਦਲ ਗਿਆ, ਜ਼ਿੰਦਗੀ ਦੀ ਚਾਲ ਬਦਲ। ਸਿਫਤ ਦੀ ਗੱਲ ਵੀ ਮੈਂ ਹੁਣ ਸਵੇਰੇ ਵੀ ਲੱਗਾ ਮੈਂ ਸਿਫਤਾਂ ਕਰ ਰਿਹਾ, ਰੱਬ ਇੱਦਾਂ ਰੱਬ ਇੱਦਾਂ, ਸਿਫਤ ਇਹਨੂੰ ਥੋੜਾ ਕਹਿੰਦੇ ਆ। ਕਿਸੇ ਦੇ ਸਕੂਲ ਦੀ ਸਿਫਤ ਇਸ ਗੱਲ ਵਿੱਚ ਹੈ ਬੰਦਾ ਪੜ੍ਹਾਈ ਕਰਕੇ ਕਿਸੇ ਚੰਗੇ ਮੁਕਾਮ ਤੇ ਪਹੁੰਚੇ। ਇਹ ਹੈ ਸਿਫਤ, ਕਿਸੇ ਅਹੁਦੇ ਤੇ ਪਹੁੰਚੇ। ਅਗਲਾ ਪੁੱਛੇ ਵੀ ਕਿੱਥੋਂ ਬਣਿਆ? ਟੀਚਰ ਦੀ ਵਡਿਆਈ, ਮੈਂ ਟੀਚਰ ਦੇ ਬੜੇ, ਟੀਚਰ ਮੇਰਾ ਬਹੁਤ ਚੰਗਾ ਸੀ, ਟੀਚਰ ਮੇਰਾ ਤੇ ਬਹੁਤ ਵਧੀਆ ਸੀ, ਟੀਚਰ ਐ ਸੀ, ਟੀਚਰ ਐ ਸੀ, ਇਹਦਾ ਕੀ ਅਰਥ ਹੈ? ਬੰਦਾ ਕੁਝ ਕਰਕੇ ਵਿਖਾਵੇ, ਅਗਲਾ ਪੁੱਛੇ ਵੀ ਪੜ੍ਹਾਇਆ ਕੀਦਾ? ਗੱਡੀ ਵਧੀਆ ਚਲਾਵੇ, ਅਗਲਾ ਕਹਿੰਦਾ ਚੰਡਿਆ ਕੀਦਾ? ਵਾਜਾ ਵਧੀਆ ਵਜਾਵੇ, ਅਗਲਾ ਕਹਿੰਦਾ ਉਸਤਾਦ ਕਿਹੜਾ ਤੇਰਾ? ਇਹ ਸਿਫਤ ਹੈ। ਸਗੋਂ ਜਿਹੜੇ ਬੰਦੇ ਨਲਾਇਕ ਹੋਣ ਤੇ ਚੰਗੇ ਅਹੁਦੇ ਤੇ ਪਹੁੰਚਣ, ਅਗਲਾ ਫਿਰ ਐ ਨੀ ਕਹਿੰਦਾ ਵੀ ਤੂੰ, ਅਗਲਾ ਕਹਿੰਦਾ ਕਿਹੜੇ ਉਹਦਾ ਚੇਲਾ, ਐ ਨੀ ਕਹਿੰਦਾ ਅਗਲਾ, ਉਹ ਤੇ ਭੈੜਾ ਸ਼ਬਦ ਵਰਤਦਾ ਫਿਰ ਅਗਲਾ। ਸਹੀ ਥੋੜਾ, ਇੱਦਾਂ ਥੋੜਾ ਕਹਿੰਦਾ ਵੀ ਤੇਰਾ ਗੁਰੂ ਕਿੱਥੇ? ਅਗਲੇ ਨੇ ਕਹਿਣਾ ਵੀ ਤਾਂ ਕਰਕੇ ਜੇ ਅਸੀਂ ਕਹੀ ਵੀ ਅਸੀਂ ਸਤਿਗੁਰ ਦੀ ਸਿਫਤ ਕਰਦੇ ਹਾਂ, ਸਾਡਾ ਜੀਵਨ ਵਧੀਆ ਹੋਇਆ, ਇਹਦੇ ਵਿੱਚ ਸਤਿਗੁਰ ਦੀ ਸਿਫਤ ਹੈ ਵੀ ਬਾਬੇ ਨਾਨਕ ਦੇ ਚੰਡੇ ਆਏ। ਅਗਲਾ ਕਹਿੰਦਾ ਕਮਾਲ ਦੇ ਸੀ ਗੁਰੂ ਨਾਨਕ ਸਾਡੀ, ਅਸੀਂ ਆਪਣਾ ਵਿਹਾਰ ਵਧੀਆ ਬਣਾਵਾਂਗੇ ਤੇ ਗੁਰੂ ਦੀ ਵੀ ਸਿਫਤ ਹੈ ਤੇ ਰੱਬ ਦੀ ਵੀ ਸਿਫਤ ਹੈ। ਹੁਣ ਸਾਡਾ ਵਿਹਾਰ ਜੇ ਸਹੀ ਨਹੀਂ ਫਿਰ ਸਿਫਤ ਕਿਵੇਂ ਹੋਈ? ਹੁਣ ਉਹ ਕਹਿੰਦੇ ਆ ਵੀ ਜੇ ਸਿਫਤ ਗੰਢ ਸੰਸਾਰ, ਜੇ ਤੂੰ ਚਾਹੁੰਦਾ ਵੀ ਤੇਰੀ ਦਰਬਾਰ ਨਾਲ ਗੰਢ ਬਣ ਜਾਏ, ਗੰਢ ਰਿਸ਼ਤਾ, ਗੰਢ ਮਤਲਬ ਜੋੜ ਰਿਸ਼ਤਾ। ਹੁਣ ਪਹਿਲੇ ਨੰਬਰ ਤੇ ਇਹ ਸਮਝੋ ਵੀ ਦਰਬਾਰ ਨਾਲ ਰਿਸ਼ਤਾ ਬਣੇ ਤੇਰਾ। ਗੁਰੂ ਨਾਨਕ ਪਾਤਸ਼ਾਹ ਦਾ ਸ਼ਬਦ ਹੈ, ਗੁਰੂ ਨਾਨਕ ਦੇ ਵੇਲੇ ਸਿੱਖਾਂ ਦਾ ਤੇ ਕੋਈ ਦਰਬਾਰ ਅਜੇ ਬਣਿਆ ਨਹੀਂ ਸੀ, ਕਰਤਾਰਪੁਰ ਮਹਾਰਾਜ ਨੇ ਨਗਰ ਵਸਾਇਆ ਨਾ ਕਿ ਦਰਬਾਰ। ਨਗਰ ਪਿੰਡ ਮਹਾਰਾਜ ਕਿਹੜੇ ਦਰਬਾਰ ਦੀ ਗੱਲ ਕਰਦੇ ਹੈ? ਗੁਰੂ ਨਾਨਕ ਦਾ ਦਰਬਾਰ, ਜਿਸ ਦਰਬਾਰ ਦੀ ਪਾਤਸ਼ਾਹ ਗੱਲ ਕਰਦੇ ਹੈ, ਉਹ ਕਹਿੰਦੇ ਮੈਂ ਦਰਬਾਰ ਬਣਾਉਣਾ ਨਹੀਂ, ਆਲਰੇਡੀ ਜਿਹੜਾ ਦਰਬਾਰ ਬਣਿਆ ਹੋਇਆ ਉਸ ਦਰਬਾਰ ਨਾਲ ਸਾਂਝ ਬਣਾਉਣੀ ਹੈ। ਜਿਵੇਂ ਮਹਾਰਾਜ ਨੇ ਕਿਹਾ ਸੀ ਵੀ ਆਰਤੀ ਕੀਤੀ ਨਹੀਂ ਜਾ ਸਕਦੀ, ਆਟੋਮੈਟਿਕ ਹੀ ਹੋ ਰਹੀ ਹੈ, ਬਸ ਆਰਤੀ ਵਿੱਚ ਸ਼ਾਮਲ ਹੋਇਆ ਜਾ ਸਕਦਾ, ਆਰਤੀ ਨਹੀਂ ਕੀਤੀ ਜਾ ਸਕਦੀ, ਉੱਥੇ ਸ਼ਾਮਲ ਹੋ ਜਾਓ। ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ, ਤਾਰਕਾ ਮੰਡਲ ਜਨਕ ਮੋਤੀ, ਧੂਪ ਮਲ ਆਨ ਲੋ ਪਵਨ ਚਬਰੋ ਕਰੇ ਸਗਲ ਬਨ ਰਾਏ ਫਲੰਤ ਜੋਤੀ। ਕਹਿੰਦੇ ਕੈਸੀ ਆਰਤੀ ਹੋਏ, ਕਹਿੰਦੇ ਵੇਖੋ ਕਿਵੇਂ ਆਪੇ ਹੋ ਰਹੀ ਆਰਤੀ, ਕਹਿੰਦੇ ਆਹ ਨਹੀਂ ਕਰਨੀ, ਆਰਤੀ ਜਿਹੜੀ ਆਟੋਮੈਟਿਕ ਹੋ ਰਹੀ ਹੈ ਸੁਰਤ ਕਰਕੇ ਉਹਦੇ ਵਿੱਚ ਸ਼ਾਮਲ ਹੋ ਜਾਓ। ਵੱਡੇ ਦੀ ਆਰਤੀ ਵੀ ਵੱਡੀ ਹੋਈ ਹੈ, ਆਹ ਤੇ ਨਿੱਕੀ ਜੀ ਹੈ, ਛੋਟਿਆਂ ਦੀਆਂ ਆਰਤੀਆਂ ਛੋਟੀਆਂ, ਵੱਡੇ ਦੀ ਆਰਤੀ ਵੱਡੀ, ਉਹ ਤੇ ਵੱਡਾ ਤੇ ਉਹਦੀ ਆਰਤੀ ਆਪਾਂ ਕੀ ਕਰਨੀ, ਆਟੋਮੈਟਿਕ ਹੀ ਹੋ ਰਹੀ, ਸ਼ਾਮਲ ਹੋ ਜਾਓ। ਇਸੇ ਤਰ੍ਹਾਂ ਕਹਿੰਦੇ ਦਰਬਾਰ ਹੈ ਜਿਹੜਾ ਜਿਹੜਾ ਆਲਰੇਡੀ ਬਣਿਆ ਹੀ ਹੋਇਆ ਹੈ, ਉਹਦੇ ਉਹਦੇ ਵਿੱਚ ਉਹਦੇ ਨਾਲ ਲਿੰਕ ਬਣਾਓ, ਜੋੜ ਬਣਾਓ, ਸੰਬੰਧ ਬਣਾਓ, ਇੱਕਮਿਕ ਹੋਵੋ। ਉਹ ਜਿਹੜਾ ਦਰਬਾਰ ਸਾਰੇ ਪਾਸੇ ਹੈ, ਵੱਡਾ ਤੇਰਾ ਦਰਬਾਰ, ਨਿਹਚਲ ਚੌਰ ਛੱਤ, ਵੱਡਾ ਤੇਰਾ ਦਰਬਾਰ, ਸੱਚਾ ਦੁੱਧ ਤਖਤ, ਸਿਰ ਸ਼ਾਹ ਪਾਤਸ਼ਾਹ ਨਿਹਚਲ ਚੌਰ ਛੱਤ। ਕਹਿੰਦੇ ਤੇਰਾ ਜਿਹੜਾ ਸਦਾ ਚੌਰ ਹੋ ਰਿਹਾ, ਨਿਹਚਲ ਵੱਡਾ ਦਰਬਾਰ ਹੈ। ਹੁਣ ਉਹ ਵੱਡਾ ਦਰਬਾਰ ਕਿਹੜਾ ਭਲਾ, ਕੁਦਰਤ ਦਾ ਸਮੁੱਚਾ ਹਰ ਥਾਂ, ਜਿੱਥੇ ਚੰਦਰਮਾ ਤੇ ਗਏ ਉਹ ਵੀ ਦਰਬਾਰ ਦੇ ਰਹੀ ਹੈ, ਉੱਥੇ ਵੀ ਦੇ ਰਹੀ ਹੈ, ਨਿਜਮ ਕੁਦਰਤੀ ਕੰਮ ਕਰਦਾ। ਕੋਈ ਸੂਰਜ ਤੱਕ ਪਹੁੰਚੇ, ਕੋਈ ਮੰਗਲ ਗ੍ਰਹਿ ਤੇ ਪਹੁੰਚੇ, ਅੱਗੇ ਤੋਂ ਅੱਗੇ ਅੱਗੇ ਤੋਂ ਅੱਗੇ ਜਿੰਨੇ ਗ੍ਰਹਿ ਨੇ ਇਹ ਸਾਰੇ ਤੇਰੇ ਦਰਬਾਰ ਦੇ ਵਿੱਚ ਹੀ ਆਉਂਦੇ ਨੇ। ਜਿਵੇਂ ਇਸ ਦਰਬਾਰ ਦੇ ਵਿੱਚ ਆ ਗਮਲਾ ਟਿਕਿਆ, ਉਹ ਗਮਲਾ ਪਿਆ, ਉਹ ਪਿਆ, ਉਹ ਪਿਆ, ਉਹ ਪਿਆ, ਉਹ ਜਿਹੜਾ ਦਰਬਾਰ ਹੈ ਏਦਾਂ। ਆ ਗ੍ਰਹਿ ਨੇ ਜਿਹੜੇ ਨਲ ਗਿਣਤੀ ਥੋੜਾ, ਲੱਖਾਂ ਕਰੋੜਾਂ ਅਰਬਾਂ ਨੇ, ਕਿਹੜਾ ਇੱਕ ਗ੍ਰਹਿ ਹੈ, ਇਹ ਸਾਰੇ ਦਰਬਾਰ ਦੇ ਵਿੱਚ ਹੀ ਨੇ। ਜੋ ਕੁਝ ਵੀ ਹੈਗਾ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਤੇਰਾ ਹੀ ਦਰਬਾਰ ਹੈ। ਹੁਣ ਇਹ ਗੱਲ ਪਕੜ ਚਾਈ, ਉਸ ਦਰਬਾਰ ਦੇ ਨਾਲ ਰਿਸ਼ਤਾ ਬਣਾਉਣਾ, ਜੋੜ ਬਣਾਉਣਾ, ਨਾਤਾ ਬਣਾਉਣਾ, ਇੱਕਮਿਕ ਹੋਣਾ। ਉਹ ਮਹਾਰਾਜ ਦੱਸਦੇ ਆ ਵੀ ਦਰਬਾਰ ਹੈਗਾ, ਆਪਾਂ ਵੀ ਉਸ ਦਰਬਾਰ 'ਚ ਹੀ ਜੰਮੇ ਹਾਂ। ਜਿਸ ਦਰਬਾਰ 'ਚ ਕਿਤੇ ਚੰਦਰਮਾ ਮੰਗਲ ਗ੍ਰਹਿ ਫਿਰਦੇ ਨੇ, ਉਸੇ ਦਰਬਾਰ 'ਚ ਹੀ ਆਪਾਂ। ਪਰ ਤੁਸੀਂ ਐਂ ਕਹਿ ਸਕਦੇ ਹੋ ਕਦੀ ਵੀ ਸੂਰਜ ਬੇਧਿਆਨੀ ਕਰਦਾ, ਡਿਊਟੀ ਨਹੀਂ ਕਰਦਾ, ਜਾਂ ਚੰਦਰਮਾ ਦੀ ਕਿਤੇ ਕੋਈ ਗਲਤੀ ਹੈ? ਨਹੀਂ, ਉਹ ਬੰਦੇ ਆਪਣੀ, ਸਮਝ ਲਓ ਬੰਦੇ ਕਹਿ ਰਿਹਾ ਮੈਂ, ਉਹ ਜੋ ਵੀ ਹੈ ਨੇ ਆਪਣੀਆਂ ਡਿਊਟੀਆਂ ਕਰ ਰਹੇ ਨੇ। ਪਰ ਕੀ ਇਨਸਾਨ ਵੀ ਇਨਸਾਨੀ ਇਨਸਾਨ ਹੈਗਾ, ਇਨਸਾਨੀਅਤ ਹੈਗੀ? ਨਾ, ਇਨਸਾਨ ਵਿੱਚ ਇਨਸਾਨੀਅਤ ਕਿੱਥੇ ਹੈ? ਉਹਨਾਂ ਵਿੱਚ ਆਪਣੇ ਆਪਣੇ ਫਰਜ਼ ਨਿਭਾ ਰਹੇ ਹੈ, ਬੰਦੇ ਵਿੱਚ ਕੁਆਲਿਟੀ ਹੈ ਨਹੀਂ, ਇਨਸਾਨੀਅਤ ਨਹੀਂ। ਸੂਰਜ ਦੀ ਕੁਆਲਿਟੀ ਹੈ ਅੱਗ, ਸੇਕ ਆ ਰਿਹਾ, ਚੰਦਰਮਾ ਦੀ ਆਪਣੀ ਕੁਆਲਿਟੀ, ਪਾਣੀ ਦੀ ਆਪਣੀ ਕੁਆਲਿਟੀ, ਹਵਾ ਦੀ ਆਪਣੀ ਕੁਆਲਿਟੀ, ਹਰ ਚੀਜ਼ ਦਾ ਟੇਸਟ ਹੈ, ਕੁਆਲਿਟੀ ਹੈ। ਪਰ ਬੰਦੇ ਵਿੱਚੋਂ ਬੰਦੇ ਦਾ ਟੇਸਟ ਆਉਂਦਾ, ਕਿਸੇ ਕਿਸੇ 'ਚ ਆਉਂਦਾ, ਸਾਰਿਆਂ 'ਚ ਥੋੜ੍ਹਾ, ਇਨਸਾਨੀਅਤ ਸਾਰਿਆਂ 'ਚ ਥੋੜ੍ਹਾ। ਸਾਰੇ ਕਹਿੰਦੇ ਜੇ ਇਸ ਦਰਬਾਰ ਨਾਲ ਜੋੜ ਬਣਾਉਣਾ ਹੈ, ਜਿਹੜਾ ਹੈਗਾ ਇਹਦੇ ਲਈ ਕਹਿੰਦੇ ਸਿਫਤੀ, ਉਹਨਾਂ ਨੇ ਤੇ ਕਿੰਨੇ ਗਿਣੇ ਹੈ ਨਾ, ਉਹਨਾਂ ਨੇ ਸ਼ੁਰੂ ਤੋਂ ਲੈ ਕੇ ਲਓ ਸ਼ਬਦ, ਆਪਾਂ ਨਾਲ ਨਾਲ ਪੰਗਤੀਆਂ ਇੱਕ ਇੱਕ ਕਰਕੇ ਸ਼ਬਦ ਗੁਰੂ ਨਾਨਕ ਪਾਤਸ਼ਾਹ ਦਾ ਲਓ।
ਕਹਿ ਹਾਂ ਕੰਚਨ ਟੁੱਟੈ ਸਾਰ, ਅਗਨੀ ਗੰਢ ਪਾਏ ਲੋਹਾਰ।
ਕਹਿੰਦੇ ਕਹਿ ਪਿੱਤਲ ਜੇ ਟੁੱਟ ਜਾਏ ਤੇ ਉਹਨੂੰ ਟਾਂਕਾ ਕਾਹਦੇ ਨਾਲ ਲੈਣਾ ਪੈਂਦਾ, ਅੱਗ ਨਾਲ, ਜੋੜ ਕਾਹਦੇ ਨਾਲ ਲੱਗਦਾ, ਅੱਗ ਨਾਲ, ਗੰਢ ਪੈ ਗਈ ਨਾ ਪਿੱਤਲ ਤੇ, ਪਿੱਤਲ ਟੁੱਟ ਗਿਆ ਤੇ ਟਾਂਕਾ ਲੱਗ ਗਿਆ, ਅੱਗ ਨਾਲ। ਸੋਨਾ ਜਦੋਂ ਟੁੱਟਦਾ ਉਹ ਸੁਨਾਰ ਕਾਹਦੇ ਨਾਲ, ਉਹ ਵੀ ਅੱਗ ਨਾਲ। ਇਹਨਾਂ ਨੂੰ ਦੋ ਹਿੱਸਿਆਂ ਨੂੰ ਜਾਂ ਪਿੱਤਲ ਤੇ ਸੋਨੇ ਨੂੰ ਜੋੜਨ ਵਾਲੀ ਵਿਚਾਲੇ ਕਿਹੜੀ ਚੀਜ਼ ਹੈ?
ਅੱਗ।
ਆਪਸ ਵਿੱਚ ਵੀ ਟੁੱਟ ਜੇ ਸੋਨਾ ਤੇ, ਮਤਲਬ ਇਹਨਾਂ ਨੂੰ ਅੱਗ ਨਾਲ ਜੋੜਿਆ ਜਾ ਸਕਦਾ। ਇਹਨਾਂ ਦਾ ਜੋੜ ਜੁੜਿਆ ਅੱਗ ਨਾਲ, ਅੱਗ ਵਿਚਾਲੇ ਹੈ। ਠੀਕ ਹੈ ਅੱਗੇ।
ਗੋਰੀ ਸੇਤੀ ਟੁੱਟੇ ਪਤਾ ਪੁੱਤੀ ਗੰਡ ਪਵੇ ਸੰਸਾਰ।
ਗੋਰੀ ਕਹੀਏ ਇਸਤਰੀ, ਗੋਰੀ ਸੇਤੀ ਟੁੱਟੇ ਪਤਾ ਘਰ ਵਾਲਾ, ਪਤੀ ਪਤਨੀ ਦੀ ਆਪਸ ਚ ਟੁੱਟ ਗਈ, ਥੋੜੀ ਵਿਸਲ ਹੈ ਵਿੱਚ,
ਪਤੀ ਪਤਨੀ ਦੀ ਆਪਸ ਵਿੱਚ ਟੁੱਟ ਗਈ, ਉਹਨਾਂ ਦਾ ਟਾਂਕਾ ਜੁੜ ਗਿਆ। ਮਤਲਬ ਗੰਢ ਜੋੜ ਕਿਵੇਂ ਜੁੜਿਆ? ਬੱਚਾ ਹੋ ਗਿਆ, ਪੁੱਤੀ ਪੁੱਤਰ ਨਹੀਂ ਬੱਚੇ, ਬੱਚਾ ਪੁੱਤੀ ਕਹੀਏ ਬੱਚਾ। ਲੜਕਾ ਲੜਕੀ ਕੋਈ ਹੋਵੇ, ਕਹਿੰਦੇ ਉਦਾਂ ਤੇ ਨਹੀਂ ਸੀ ਨਿਭਣੀ ਇਕੱਠੇ ਰਹਿਣਾ, ਪਰ ਬੱਚੇ ਕਰਕੇ ਜੋੜ ਜੁੜ ਗਿਆ। ਕਿੰਨੇ ਲੋਕੀ ਘਰਾਂ ਚ ਸੁਣਦੇ ਹੋਣਗੇ, ਅੱਡ ਹੋਣ ਦਾ ਫੈਸਲਾ 50 ਵਾਰੀ ਕੀਤਾ ਵੀ ਤਲਾਕ ਲੈ ਲਈਏ, ਪਰ ਫਿਰ ਕੀ ਵੇਖਦੇ ਆ? ਕਹਿੰਦੇ ਆ ਨਿਆਣਾ, ਇਹਦੇ ਕਰਕੇ ਟਾਂਕਾ ਲੱਗ ਗਿਆ। ਜਿਹਦੇ ਦੋ ਹੋ ਗਏ ਦੋ ਟਾਂਕੇ ਲੱਗ ਗਏ। ਪਹਿਲਾਂ ਰਿਸ਼ਤੇ ਟੁੱਟਦੇ ਨਹੀਂ ਸੀ ਹੁੰਦੇ ਕਿਉਂਕਿ ਟਾਂਕੇ 12-12 ਸੀ। ਹੁਣ ਅਗਲਾ ਇੱਕ ਦਾ ਮੂੰਹ ਵੇਖਦਾ ਦੋ ਟਾਂਕੇ ਲੱਗੇ ਆ, ਪਹਿਲਾਂ 10-10, 12-12, 16-16, ਇੰਨੇ ਟਾਂਕੇ ਲੈ ਕੇ ਕਿੱਧਰ ਜਾਣੇ ਆ ਤੇ ਅੱਡ ਅੱਡ ਕੀ ਕਿਵੇਂ ਵੱਢਣਗੇ? ਛੇ ਤੇਰੇ ਛੇ ਮੇਰੇ। ਹੁਣ ਜਿਹਦੇ ਹੈ ਹੀ 12 ਨਿਆਣੇ ਤੇ ਲੈ ਕੇ ਵਿਚਾਰੀ ਪੇਕੇ ਵੀ ਕਿੱਥੇ ਜਾਵੇ, ਹੈ ਨਾ? ਮਤਲਬ ਰਿਸ਼ਤਾ ਜਿਹੜਾ ਹੈ ਟੁੱਟ ਰਿਹਾ। ਗੋਰੀ ਸੇਤੀ ਟੁੱਟੇ ਪਤਾਰ, ਪਰ ਬੱਚਾ ਉਹਨਾਂ ਦੇ ਵਿਚਾਲੇ ਜੋੜ ਜੋੜ ਦਿੰਦਾ, ਗੰਢ ਹੈ। ਬੱਚਾ ਹੋਣ ਕਰਕੇ ਰਹੀ ਜਾਂਦੇ, ਨਹੀਂ ਤੇ ਅੱਡ ਅੱਡ ਕਦੋਂ ਦੇ ਕਈ। ਹੁਣ ਬੀਬੀਆਂ ਕਹਿੰਦੀਆਂ ਹੀ ਆ, ਮੈਂ ਤੇ ਨਿਆਣਿਆਂ ਕਰਕੇ ਰਹਿ ਗਈ, ਤੇਰੇ ਤੇ ਨਹੀਂ ਰਹਿੰਦੀ ਸੀ, ਮੈਂ ਤੇ ਬੱਚਿਆਂ ਕਰਕੇ ਰਹੀ, ਬੱਚੇ ਕਰਕੇ ਮੈਂ ਤੇ ਕੱਟ ਲਈ ਤੇਰੇ ਨਾਲ। ਇਹੀ ਬੰਦਾ ਕਹੀ ਜਾਂਦਾ, ਮੈਂ ਬੱਚਿਆਂ ਬਿਨਾਂ ਨਹੀਂ ਗੁਜ਼ਾਰ ਰਹਿ ਸਕਦਾ, ਮੈਂ ਨਿਆਣਿਆਂ ਬਿਨਾਂ ਨਹੀਂ ਰਹਿ ਸਕਦਾ, ਤੈਨੂੰ ਤੇ ਪਸੰਦ ਨਹੀਂ ਕਰਦਾ, ਬੱਚਿਆਂ ਕਰਕੇ ਮੈਂ ਤੈਨੂੰ ਰੱਖਿਆ। ਇਹੋ ਜਿਹੇ ਹੈਗੇ ਨੇ। ਪਰ ਭਾਈ ਜੇ ਕਿਸੇ ਦੇ ਮਨ ਚ ਇਹੋ ਜਿਹਾ ਹੋਵੇ, ਅੰਦਰ ਹੀ ਰੱਖਿਆ ਕਰੋ, ਕੱਢਿਆ ਨਾ ਕਰੋ ਬਾਹਰ, ਉਹਨੂੰ ਵੀ ਕਿਹਾ ਕਰੋ ਵੀ ਤੇਰੀ ਵੀ ਮੈਨੂੰ ਲੋੜ ਹੈ। ਏਦਾਂ ਵੀ ਫਿਰ ਦਿਲ ਵੀ ਟੁੱਟ ਜਾਂਦਾ ਨਾ ਅਗਲੇ ਦਾ, ਇਹੋ ਜਿਹੇ ਸ਼ਬਦ ਅਗਲੇ ਤੇ ਨਿਆਣਿਆਂ ਦੀ ਵੀ ਲੋੜ ਹੈ ਤੈਨੂੰ। ਚਲੋ ਇਹ ਤੇ ਗੱਲ ਕਹਿਣ ਚ ਆ ਗਈ ਵੀ ਮਹਾਰਾਜ ਨੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਇਹਨਾਂ ਦੇ ਵਿਚਾਲੇ ਜੇ ਕੋਈ ਜੋੜ ਹੈ ਤੇ ਬੱਚਾ ਹੈ। ਬੱਚੇ ਵੱਲ ਵੇਖ ਕੇ ਇਹਨਾਂ ਦਾ ਰਿਸ਼ਤਾ ਜਿਹੜਾ ਆਪਸ ਵਿੱਚ ਜੁੜਿਆ ਰਹਿੰਦਾ, ਇਹ ਜੋੜ ਹੈ। ਇਹਦਾ ਅਰਥ ਵੈਸੇ ਬਾਬਿਆਂ ਨੇ ਇਹੋ ਹੀ ਸੁਣਾਇਆ ਵੀ ਗੋਰੀ ਸੇਤੀ ਟੁੱਟੇ ਪਤਾ, ਕਹਿੰਦੇ ਇੰਨੀ ਨੀ ਪੜ੍ਹਦੇ, ਐਂ ਕਹਿਣਗੇ ਸੱਚੇ ਪਾਤਸ਼ਾਹ ਅਰਦਾਸ ਐਂ ਕਰਦੇ ਨੇ, ਮਹਾਰਾਜ ਆਪ ਜੀ ਦਾ ਵਚਨ ਹੈ ਪੁੱਤੀ ਗੰਢ ਪਵੇ ਸੰਸਾਰ, ਇਹਨਾਂ ਨੇ ਪਾਠ ਕਰਾਇਆ, ਇਹਨਾਂ ਨੂੰ ਪੁੱਤਰ ਦੀ ਦਾਤ ਬਖਸ਼ੋ। ਹੈਗਾ ਕੀ ਹੈ ਬਣਾ, ਬੇੜਾ ਬਹਿ ਗਿਆ ਨਾ ਐ। ਵੀ ਜੇ ਤੁਸੀਂ ਐ ਕਹਿੰਦੇ ਹੋ ਯਾਰ ਕੁਦਰਤ ਦਾ ਵਿਧਾਨ ਹੈ, ਫਿਰ ਕਾਮਰੇਡਾਂ ਦੇ ਪੁੱਤ ਕਿਉਂ ਹੋਣ? ਉਹ ਤੇ ਵਿਧਾਨ ਹੈ, ਪੁੱਤ ਵੀ ਹੋ ਜਾਂਦਾ, ਧੀ ਵੀ ਹੋ ਜਾਂਦੀ, ਉਹ ਤੇ ਗੱਲ ਹੀ ਨਹੀਂ ਕੋਈ। ਬੇਟਾ ਵੀ ਹੋ ਸਕਦਾ, ਬੇਟੀ ਵੀ ਹੋ ਸਕਦੀ ਹੈ, ਕਈ ਵਾਰੀ ਤਿੰਨ ਤਿੰਨ ਕੁੜੀਆਂ ਹੀ ਹੋ ਜਾਂਦੀਆਂ, ਤਿੰਨ ਤਿੰਨ ਚਾਰ ਚਾਰ ਮੁੰਡੇ ਹੀ ਹੋ ਜਾਂਦੇ ਕਈ ਵਾਰੀ। ਮਤਲਬ ਇਹਨੂੰ ਤੁਸੀਂ ਵੀ ਮਹਾਰਾਜ ਤੁਸੀਂ ਤੁਹਾਡਾ ਵਚਨ ਹੈ ਚੀਜ਼ ਲੈ ਦੱਸ ਵੀ ਪੂਰਾ ਪੜੋ ਨਾ, ਗੱਲ ਤੇ ਉਹਨਾਂ ਦੇ ਰਿਸ਼ਤੇ ਦੀ ਹੈ। ਤੁਸੀਂ ਕਹਿੰਦੇ ਹੋ ਸੰਸਾਰ ਚ ਸੀਰ ਨਹੀਂ ਰਹੇ, ਧਾਰਨਾ ਬਣਾ ਦੇਣਗੇ ਪੁੱਤਰਾਂ ਤੋਂ ਬਾਜ ਪਿਆਰੇ ਦੁਨੀਆਂ ਵਿੱਚ ਸੀਰ ਨਾ, ਤੇ ਵਿਚਾਰੇ ਲੋਕੀ ਰੋ ਰਾ ਕੇ ਦਰਬਾਰ ਚ ਸੁਣ ਕੇ ਤੁਰ ਜਾਂਦੇ ਆ, ਘਰੇ ਜਾ ਕੇ ਜਿਨ੍ਹਾਂ ਦੇ ਉਹ ਹੋਰ ਰੋਂਦੇ ਨੇ, ਸਭ ਹੌਸਲਾ ਤੇ ਕੀ ਦੇਣਾ, ਬੇੜਾ ਗਰਕ ਕਰ ਦਿੰਦੇ। ਹੌਸਲਾ ਤੇ ਇਹ ਦਿਓ ਵੀ ਕੁੜੀਆਂ ਚ ਕੀ ਫਰਕ, ਸਾਖੀ ਨੀ ਸੁਣਾਉਂਦੇ ਹੁੰਦੇ ਉਹ ਜਿਹੜੀ ਕਹਿੰਦੇ ਕਿ ਇੱਥੇ ਇੱਥੇ ਹੀ ਗੁਰਦੁਆਰਾ ਹੈ, ਸੰਗਰੂਰ ਨੂੰ ਜਾਈਏ, ਪਟਿਆਲੇ ਤੋਂ ਸੰਗਰੂਰ ਰੋਡ ਦੇ ਉੱਤੇ ਹੈ, ਉੱਥੇ ਬੋਰਡ ਲੱਗਿਆ ਪਤਾ ਕੀ ਹੈ, ਮਹਾਰਾਜ ਨੇ ਇੱਥੋਂ ਲੜਕੀ ਤੋਂ ਲੜਕਾ ਬਣਾਇਆ ਸੀ। ਰਾਜਾ ਕਹਿੰਦਾ ਸੀ ਮੇਰੇ ਪੁੱਤ ਹੋਵੇ, ਹੋ ਗਈ ਕੁੜੀ, ਮੁੜ ਕੇ ਡਰਦਿਆਂ ਮਾਰਿਆਂ ਉਹਨੂੰ ਮੁੰਡਿਆਂ ਵਾਲੇ ਕੱਪੜੇ ਪਵਾ ਕੇ ਰੱਖੇ ਰਾਣੀ ਨੇ, ਬੱਚਾ ਉਹ ਤੇ ਮੁੰਡਾ ਭਾਲਦਾ ਸੀ, ਕੁੜੀ ਨੂੰ ਮੁੰਡਾ ਬਣਾ ਕੇ ਦੱਸਿਆ,
ਵੱਡਾ ਹੋ ਗਿਆ ਘੋੜ ਸਵਾਰੀ ਸਿਖਾਈ ਮੁੰਡਿਆਂ ਵਾਲੇ ਕੱਪੜੇ ਪਵਾ ਕੇ ਰੱਖਿਆ ਕਰੇ ਤੇ ਰਾਜਾ ਕਹਿੰਦਾ ਮੈਂ ਆਪਣੇ ਰਾਜਕੁਮਾਰ ਦਾ ਵਿਆਹ ਕਰਨਾ ਵੀ ਮੈਂ ਤੇ ਮੁੰਡਾ ਵਿਆਹਣਾ ਹੈਗੀ ਕੁੜੀ ਸੀ ਏਦਾਂ ਸੁਣਾਉਂਦੇ ਨੇ ਬਾਬੇ ਤੇ ਕਹਿੰਦੇ ਜਦੋਂ ਫਿਰ ਉਹ ਰਾਣੀ ਨੇ ਅਰਦਾਸ ਕੀਤੀ ਮਹਾਰਾਜ ਕਿਰਪਾ ਕਰਕੇ ਆਓ ਤੇ ਕਹਿੰਦੇ ਗੁਰੂ ਨਾਨਕ ਪਾਤਸ਼ਾਹ ਪਹੁੰਚ ਗਏ ਤੇ ਉਦੋਂ ਉਧਰੋਂ ਚੈੱਕ ਉਹਨਾਂ ਨੇ ਰਿਸ਼ਤਾ ਜਿੱਥੇ ਕਰਨਾ ਸੀ ਉਹ ਜਦੋਂ ਏਦਾਂ ਦਰਬਾਰ ਲੱਗਿਆ ਹੋਇਆ ਮਹਾਰਾਜ ਨੇ ਕਿਹਾ ਆ ਜਾ ਕਾਕਾ ਆ ਜਾ ਮੁੰਡਿਆ ਕਹਿੰਦੇ ਮੁੰਡਾ ਕਹਿ ਦਿੱਤਾ ਤੇ ਕੁੜੀ ਤੋਂ ਮੁੰਡਾ ਬਣ ਗਿਆ ਉੱਥੇ ਗੁਰਦੁਆਰਾ ਬਣਾਇਆ ਕਹਿੰਦੇ ਇੱਥੇ ਕੁੜੀ ਤੋਂ ਮੁੰਡਾ ਕਰਿਆ ਸੀ ਇਹ ਕਿਉਂ ਨਹੀਂ ਕਹਿੰਦੇ ਵੀ ਗੁਰੂ ਨਾਨਕ ਪਾਤਸ਼ਾਹ ਨੇ ਰਾਜੇ ਦੇ ਦਿਮਾਗ 'ਚ ਇਹੋ ਜਿਹੀ ਅਕਲ ਦਿੱਤੀ ਉਹਨੂੰ ਕੁੜੀ ਹੋਈ ਮੁੰਡੇ ਵਰਗੀ ਲੱਗਣ ਲੱਗ ਗਈ ਐ ਕਿਉਂ ਨਹੀਂ ਕਹਿੰਦੇ ਕਈਆਂ ਨੂੰ ਕੁੜੀਆਂ ਮੁੰਡਿਆਂ ਵਰਗੀਆਂ ਨਹੀਂ ਲੱਗਦੀਆਂ ਕਈ ਆਪਣੀਆਂ ਲੜਕੀਆਂ ਨੂੰ ਮੁੰਡੇ ਸਮਝਦੇ ਨੇ ਮੁੰਡਿਆਂ ਤੋਂ ਵੱਧ ਕੇ ਕੁੜੀਆਂ ਨੂੰ ਪਿਆਰ ਕਰਦੇ ਨੇ ਅੱਜ ਦੇ ਸਮੇਂ 'ਚ ਕੋਈ ਫਰਕ ਨਹੀਂ ਕਈ ਬੰਦੇ ਕਹਿੰਦੇ ਇੱਕ ਬੇਟੀ ਹੋ ਗਈ ਬਸ ਬਹੁਤ ਹੈ ਦੋ ਬੇਟੀਆਂ ਹੋ ਗਈਆਂ ਕਹਿੰਦੇ ਬਹੁਤ ਮੁੰਡਾ ਭਾਲਦੇ ਹੀ ਨਹੀਂ ਕਈ ਇਹ ਅਕਲ ਵਾਲੀ ਗੱਲ ਹੈ ਸਿਖਾਣੀ ਕਿੰਨੇ ਸੀ ਗੁਰਬਾਣੀ 'ਚੋਂ ਸਮਝ ਕੇ ਸਾਡੇ ਵਰਗੇ ਧਾਰਮਿਕ ਲੋਕਾਂ ਨੇ ਪਰ ਅੱਜ ਜਿਹੜਾ ਪੜ੍ਹਿਆ ਲਿਖਿਆ ਜ਼ਮਾਨਾ ਅੱਜ ਉਹ ਸਮਝਿਆ ਪਰ ਅੱਜ ਤੋਂ 15-20 ਸਾਲ ਪਹਿਲਾਂ ਕੋਈ ਨਹੀਂ ਸੀ ਸਮਝਦਾ ਹੁੰਦਾ ਸਮਝਾਉਣ ਦੀ ਜਿਨ੍ਹਾਂ ਦੀ ਡਿਊਟੀ ਸੀ ਉਹਨਾਂ ਨੇ ਨਹੀਂ ਸਮਝਾਇਆ ਉਹ ਤੇ ਸਾਖੀ ਇਹ ਸੁਣਾਉਂਦੇ ਆ ਮਹਾਰਾਜ ਨੇ ਮੁੰਡਾ ਕਰਤਾ ਬਣਾਤਾ ਮੁੰਡਾ ਐਂ ਕਿਵੇਂ ਇਹ ਦੱਸੋ ਵੀ ਮਹਾਰਾਜ ਨੇ ਜਦੋਂ ਉਹਨੂੰ ਸਮਝਾਇਆ ਨਾ ਉਹਦੇ ਅੰਦਰ ਧੀ ਪੁੱਤ ਦਾ ਫਰਕ ਹੀ ਨਿਕਲ ਗਿਆ ਉਹ ਕਹਿੰਦਾ ਮੇਰੀ ਧੀ ਹੀ ਪੁੱਤਾਂ ਵਰਗੀ ਹੈ ਬਣੀ ਨਾ ਗੱਲ ਫਿਰ ਪਰ ਹੁਣ ਕਮਲੇ ਜਦੋਂ ਸਿਫਤ ਕਰਨਗੇ ਜਿਹਦੀ ਸਿਫਤ ਕਰਨਗੇ ਉਹਦੀ ਵੀ ਸੱਤਿਆਨਾਸ਼ ਕਰ ਦੇਣਗੇ ਆਪਣੇ ਮਨੋਂ ਤੇ ਸਿਫਤ ਕਰਦੇ ਐ ਇਹ ਨਹੀਂ ਸੋਚਦੇ ਵੀ ਜੇ ਕਿਸੇ ਗੋਰੇ ਨੂੰ ਜਾ ਕੇ ਦੱਸਾਂਗੇ ਮਾਰ ਨੇ ਕੁੜੀ ਤੋਂ ਮੁੰਡਾ ਕਰਿਆ ਉਹ ਗੋਰਾ ਐ ਕਹੂ ਕਮਲਿਓ ਕੁੜੀ ਤੋਂ ਮੁੰਡਾ ਕਰਨਾ ਕਿਉਂ ਐ ਕੁੜੀ ਨੂੰ ਕੁੜੀ ਰਹਿਣ ਦਿਓ ਲੜਕੀ ਨੂੰ ਲੜਕੀ ਨਹੀਂ ਰਹਿਣ ਦਿੱਤਾ ਬਾਬੇ ਨੇ ਕਿਉਂ ਮੁੰਡਾ ਬਣਾਉਣਾ ਇਹ ਤੇ ਕੁੜੀ ਹੋਈ ਠੀਕ ਸੀ ਇਹ ਨਹੀਂ ਸਮਝਦੇ ਵੀ ਕੱਲ ਨੂੰ ਜੇ ਕਿਸੇ ਨੇ ਗੱਲ ਪੁੱਛ ਲਈ ਜਵਾਬ ਕੀ ਦੇਵਾਂਗੇ ਏਦਾਂ ਹੀ ਆ ਨਾ ਫਿਰ ਹੁਣ ਜਿਵੇਂ ਕਹੀ ਜਾਂਦੇ ਨੇ ਰੱਬ ਸਾਰਾ ਕੁਝ ਕਰਦਾ ਤੇ ਇਹ ਨਹੀਂ ਸੋਚਦੇ ਵੀ ਜੇ ਕਿਸੇ ਨੇ ਪੁੱਛ ਲਿਆ ਵੀ ਕਰੋਨਾ ਵੀ ਰੱਬ ਨੇ ਕੀਤਾ ਫਿਰ ਕੀ ਜਵਾਬ ਦੇਵਾਂਗੇ ਜੇ ਅਗਲੇ ਨੇ ਪੁੱਛ ਲਿਆ ਵੀ ਸਾਹਿਬਜ਼ਾਦ ਦੀਆਂ ਸ਼ਹੀਦੀਆਂ ਵੀ ਰੱਬ ਦੇ ਹੁਕਮ 'ਚ ਹੀ ਹੋਈਆਂ ਸੀ ਰੱਬ ਲਿਖਦਾ ਮਤਲਬ 7-9 ਸਾਲ ਦੀ ਉਮਰ ਰੱਬ ਨੇ ਲਿਖੀ ਸੀ ਫਿਰ ਮੂੰਹ 'ਚ ਘੁੰਗਣੀਆਂ ਮਿਣਕ ਮਿਣਕ ਨਹੀਂ ਨਹੀਂ ਉਹ ਵੀ ਮੌਜ ਹੈ ਜੇ ਜੇ ਦੱਸੇ ਕੋਈ ਜਵਾਬ ਹੈ ਕੋਈ ਕਿਸੇ ਗੱਲ ਦਾ ਜਾਨੀ ਕਿ ਜਦੋਂ ਗੱਲ ਕਰਨੀ ਹੈ ਸਿਫਤ ਕਰਨੀ ਹੈ ਉਨੀ ਕਰਨੀ ਹੈ ਜਿੰਨੀ ਹੈ ਸਹੀ ਹੈ ਗੱਲ ਸਾਡੇ ਪਾਤਸ਼ਾਹ ਨੇ ਕਿਤੇ ਫਰਕ ਰੱਖਿਆ ਉਹ ਤੇ ਦੱਸ ਲੜਕੀ ਲੜਕੇ ਚ ਹੁਣ ਲਓ ਸ਼ਬਦ ਆਸਾ ਦੀ ਵਾਰ ਦੇ ਭੰਡ ਜੰਮੀ ਹੈ ਭੰਡ ਨਿੰਮੀ ਹੈ ਭੰਡ ਮੰਗਣ ਵਿਆਹ ਭੰਡੋ ਹੋਵੇ ਦੋਸਤੀ ਭੰਡੋ ਚੱਲ ਲੈਣਾ ਭੰਡ ਬੂਆ ਭੰਡ ਭਾਲੀਏ ਭੰਡ ਹੋਵੇ ਬੰਦਾ ਸੋ ਕਿਉਂ ਮੰਦਾ ਆਖੀ ਹੈ ਜਿੱਤ ਜੰਮੈ ਰਾਜਾ ਭੰਡ ਔਰਤ ਕਹਿੰਦੇ ਮਾਂ ਦੇ ਢਿੱਡ ਚ ਜੰਮਿਆ ਮਾਂ ਦੇ ਢਿੱਡ ਚ ਵਧਿਆ ਫੁੱਲਿਆ ਦੋਸਤੀ ਤੇਰੀ ਪਈ ਤਾਂ ਵੀ ਔਰਤ ਨਾਲ ਮੰਗਿਆ ਔਰਤ ਨਾਲ ਵਿਆਹਿਆ ਔਰਤ ਨਾਲ ਤੇ ਤੂੰ ਕਹੀ ਜਾਂਦਾ ਔਰਤ ਮਾੜੀ ਹੈ ਸੋ ਕਿਉਂ ਮੰਦਾ ਆਖੀ ਹੈ ਜਿੱਤ ਜੰਮੈ ਰਾਜਾ ਰਾਜਿਆਂ ਨੂੰ ਕਹਿੰਦਾ ਨੇਕ ਲੰਕ ਰਾਜਾ ਹੁੰਦਾ ਨੇਕ ਲੰਕ ਤੇ ਨੇਕ ਲੰਕ ਨੂੰ ਜੰਮਣ ਵਾਲੀ ਨੂੰ ਕਹਿੰਦਾ ਇਹ ਮਾੜੀ ਹੈ ਕਲੰਕ ਕਲੰਕ ਲੱਗਿਆ ਔਰਤ ਹੋਣਾ ਹੀ ਮਾੜਾ ਗੁਰੂ ਨਾਨਕ ਵਰਗਾ ਬਾਬਾ ਕਿਹੜਾ ਇੱਥੇ ਗੁਰੂ ਪਾਤਸ਼ਾਹ ਕੀ ਕਹਿੰਦੇ ਇਹਨਾਂ ਕਮਲਿਆਂ ਦੇ ਹੱਥ ਆ ਗਿਆ ਕਹਿੰਦੇ ਹੀਰਾ ਬੇਕਦਰਿਆਂ ਦੇ ਹੱਥ ਆ ਗਿਆ ਕੌਡੀਆਂ ਦੇ ਭਾਅ ਵੇਚਦਾ ਸਾਡੇ ਵਾਲਿਆਂ ਦੇ ਹੱਥ ਗੁਰੂ ਗ੍ਰੰਥ ਸਾਹਿਬ ਆ ਗਏ ਅਸੀਂ ਗੋਲਕ ਰੱਖਣ ਤੋਂ ਬਿਨਾਂ ਹੋਰ ਕੋਈ ਕੰਮ ਨਹੀਂ ਕਰ ਸਕੇ ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਸਿਰਫ ਮੱਥਾ ਟਿਕਾਉਣ ਲਈ ਰੱਖਿਆ ਟਿਕਣ ਲਈ ਵੀ ਨਹੀਂ ਟਿਕਾਉਣ ਲਈ ਜ਼ਿਆਦਾਤਰ ਲੋਕਾਂ ਨੇ ਪੜ੍ਹਿਆ ਥੋੜ੍ਹਾ ਸਮਝਾਇਆ ਥੋੜ੍ਹਾ ਲੋਕਾਂ ਨੂੰ ਦੱਸਿਆ ਥੋੜ੍ਹਾ ਕੁਛ ਮਤਲਬ ਇੱਕ ਵਰਤਿਆ ਬਸ ਵਰਤਿਆ ਵਿਖਾਉਣ ਲਈ ਨਗਰ ਕੀਰਤਨ ਕਿੰਨੇ ਕੀਤੇ ਜਾਂਦੇ ਨੇ ਇਹ ਸੋਚ ਕੇ ਜਦੋਂ ਸੰਗਤਾਂ ਦਰਸ਼ਨ ਕਰਕੇ ਧੰਨ ਹੋ ਜਾਣਗੇ ਇਹ ਸੋਚਦੇ ਨੇ ਪ੍ਰਬੰਧਕ ਸੋਚਦੇ ਨੇ ਅਗਰਾਈਆਂ ਕਿੰਨੀਆਂ ਚੜਾਵੇ ਮਤਲਬ ਮਹਾਰਾਜ ਨੂੰ ਤਾਂ ਲੈ ਕੇ ਜਾਣਾ ਚੜਾਈ ਦਿਮਾਗ 'ਚ ਕੀ ਹੈ ਅਗਰਾਈਆਂ ਚੜਾਵੇ ਬੱਲੇ ਬੱਲੇ ਚੱਲ ਹੋਰ ਨੀ ਕੁਝ ਸਰੋਪੇ ਪ੍ਰਧਾਨਗੀਆਂ ਚਮਕਾਵਾਂਗੇ ਯਾਰ ਇਹ ਹੈ ਮਨ ਵਿੱਚ ਵੀ ਦਰਸ਼ਨ ਕਰਾ ਕੇ ਲਿਆਈਏ ਲੋਚ ਰਹੇ ਨੇ ਅਗਲੇ ਵੀ ਕਿਹੜਾ ਘੱਟ ਨੇ ਅਗਲੇ ਵੀ ਕਹਿੰਦੇ ਕਿੱਥੇ ਜਾਮ ਲਾਇਆ ਤੁਸੀਂ, ਐ ਕਹਿੰਦੇ ਨੇ ਅਗਲੇ, ਅਗਲੇ ਵੀ ਐ ਕਹਿੰਦੇ। ਮਤਲਬ ਕਹਿੰਦੇ ਬੇਕਦਰਾਂ ਦੇ ਹੱਥ ਆਇਆ ਹੈ। ਮੈਂ ਤੇ ਕਈ ਵਾਰੀ ਸੋਚਿਆ ਵੀ ਜੇ ਗੁਰੂ ਗ੍ਰੰਥ ਸਾਹਿਬ ਗੋਰਿਆਂ ਦੇ ਕੋਲ ਹੁੰਦੇ ਨਾ, ਜਿਸ ਹਿਸਾਬ ਨਾਲ ਉਹ ਬੰਦੇ ਸੋਚਦੇ ਆ, ਤੇ ਅੱਜ ਉਹਨਾਂ ਨੇ ਦੁਨੀਆਂ ਦੇ ਨਕਸ਼ੇ ਦੇ ਉੱਤੇ ਜੇ ਕੋਈ ਸਭ ਤੋਂ ਅੱਗੇ ਉਹਨਾਂ ਨੇ ਲੈ ਜਾਣਾ ਸੀ ਗੁਰੂ ਗ੍ਰੰਥ ਸਾਹਿਬ। ਅਸੀਂ ਤੇ ਗੁਰੂ ਗ੍ਰੰਥ ਸਾਹਿਬ ਨੂੰ ਸਹੀ ਤਰੀਕੇ ਸਿਰ ਨਾ ਸਮਝੇ ਨਾ ਸਮਝਾਇਆ, ਨਾ ਸਮਝੇ ਨਾ ਸਮਝਾਇਆ। ਉਹ ਤੇ ਕਹਿੰਦੇ ਕਿੱਥੇ ਲਹੁਣ ਆ ਪੁੱਤੀ, ਫਿਰ ਪੰਗਤੀ
ਗੋਰੀ ਸੇਤੀ ਤੁਟੈ ਪਤਹਾਰ, ਪੁੱਤੀ ਗੰਢ ਪਵੈ ਸੰਸਾਰ।
ਕਹਿੰਦੇ ਗੰਢ ਰਿਸ਼ਤਾ ਟੁੱਟ ਰਿਹਾ ਸੀ ਤੇ ਜੋੜ ਜੁੜ ਗਿਆ। ਕਹਿੰਦੇ ਰਿਸ਼ਤਾ ਬਣ ਗਿਆ। ਅੱਗੇ ਸੁਣ ਲਓ ਅਗਲੀ ਪੰਕਤੀ।
ਰਾਜਾ ਮੰਗੈ ਦਿੱਤੈ ਗੰਢ ਪਾਏ, ਭੁੱਖਿਆਂ ਗੰਢ ਪਵੇ ਜਾਂ ਖਾਏ।
ਕਹਿੰਦੇ ਰਾਜਾ, ਰਾਜੇ ਨਾਲ ਵੀ ਟੁੱਟ ਗਈ, ਲੋਕੀ ਕਰ ਦਿੰਦੇ ਸੀ ਨਾ ਟੈਕਸ ਵੀ ਇੰਨੇ ਦਾਣੇ ਮੇਰੇ, ਇੰਨਾ ਸਮਾਨ ਮੈਨੂੰ ਚਾਹੀਦਾ, ਲੈ ਜਾਂਦਾ ਸੀ ਚੱਕ ਕੇ। ਤੇ ਜੇ ਨਾ ਤੁਸੀਂ ਆਪਣਾ ਕਣਕ ਦਿਓ, ਜੀਰੀ ਜੋ ਵੀ ਹੁੰਦਾ ਸੀ ਉਸ ਵੇਲੇ ਆਪਣੀ ਫਸਲ, ਉਹਦਾ ਹਿੱਸਾ ਨਾ ਦਿਓ ਤੇ ਰਾਜੇ ਦੇ ਨਾਲ ਟੁੱਟ ਜਾਂਦੀ ਸੀ, ਰਾਜੇ ਨਾਲ ਟੁੱਟ ਜਾਂਦੀ ਸੀ। ਤੇ ਕਹਿੰਦੇ ਰਾਜੇ ਨਾਲ ਜੇ ਬਣਾ ਕੇ ਰੱਖਣੀ ਹੈ ਤੇ ਫਿਰ ਉਹਨੂੰ ਕੁਛ ਨਾ ਕੁਛ ਦੇਣਾ ਪੈਣਾ। ਦੁਬਾਰਾ ਦੋਨੇ ਪੰਗਤੀਆਂ ਇਕੱਠੀਆਂ ਫਿਰ।
ਰਾਜਾ ਮੰਗੇ ਦਿੱਤੇ ਗੰਢ ਪਾਏ,
ਰਾਜਾ ਮੰਗੇ ਉਹਨੂੰ ਦੇਈ ਜਾਓ ਤੇ ਰਾਜੇ ਨਾਲ ਰਿਸ਼ਤਾ ਬਣਿਆ, ਜੋੜ ਜੁੜਿਆ ਰਹੋ, ਨਹੀਂ ਤੇ ਜੇ ਨਾ ਤੇ ਫਿਰ ਟੁੱਟ ਜੂ। ਇਹ ਉਦੋਂ ਦੀਆਂ ਗੱਲਾਂ ਨੇ, ਅੱਜ ਦੇ ਸਮੇਂ 'ਚ ਤੇ ਨਹੀਂ ਨਾ ਇੱਦਾਂ, ਉਦੋਂ। ਹਾਂ, ਅੱਜ ਬਾਹਰਲਿਆਂ ਦੇਸ਼ਾਂ 'ਚ ਟੈਕਸ ਨਾ ਭਰੋ, ਟੈਕਸ ਚੋਰੀ ਕਰੀ ਜਾਓ, ਫੈਸਿਲਿਟੀਆਂ ਮਿਲਣੀਆਂ ਹਟ ਜਾਂਦੀਆਂ, ਸਾਨੂੰ ਸਹੂਲਤਾਂ ਮਿਲਣੀਆਂ ਹਟ ਜਾਣਗੀਆਂ। ਉਹ ਕਹਿਣਗੇ ਡਾਕਟਰੀ ਸੇਵਾ ਤੋਂ ਟੈਕਸ ਨਹੀਂ ਭਰਦਾ, ਚੋਰ ਹੈ। ਅੱਜ ਵੀ ਸਰਕਾਰ ਨਾਲ ਉਹ ਟੁੱਟ ਜੂ ਅਮਰੀਕਾ ਕੈਨੇਡਾ 'ਚ, ਜਿਹੜਾ ਬੰਦਾ ਟੈਕਸ ਪੈਸਾ ਕਮਾਵੇ ਟੈਕਸ ਨਾ ਭਰੇ। ਤੇ ਜੇ ਰਿਸ਼ਤਾ ਬਣਾ ਕੇ ਰੱਖਣਾ ਚੰਗਾ ਤੇ ਟੈਕਸ ਭਰਦੇ ਰਹੋ। ਅਗਲੀ ਪੰਕਤੀ, ਭੁੱਖਿਆਂ
ਗੰਢ ਪਵੇ ਜਾਂ ਖਾਏ।
ਬਸ ਸਰੀਰ ਨਾਲ ਜੇ ਗੰਢ ਬਣਾ ਕੇ ਰੱਖਣੀ ਇਹਦੇ ਨਾਲ ਤੇ ਕੁਝ ਨਾ ਕੁਝ ਖਾਣਾ ਪੈਣਾ। ਭੁੱਖੇ ਰਹਿ ਕੇ, ਭੁੱਖੇ ਰਹੀ ਜੋ ਸਰੀਰ ਨਾਲੋਂ ਹੀ ਗੰਢ, ਜੋੜ ਹੀ ਟੁੱਟ ਜੂ, ਨੱਤਾ ਹੀ ਟੁੱਟ ਜੂ। ਅੱਗੇ
ਕਾਲਾ ਗੰਢ ਨਦੀਆਂ ਮੀਹੀ ਝੋਲ।
ਕਹਿੰਦੇ ਕਾਲ ਹੈ ਜਿਹੜਾ, ਕਾਲ ਉਹਦੇ ਤੋਂ ਬਚਿਆ ਜਾ ਸਕਦਾ ਹੈ, ਰਿਸ਼ਤਾ ਬਣਿਆ ਰਹਿੰਦਾ ਹੈ ਜੇ ਬਰਸਾਤਾਂ ਪੈਂਦੀਆਂ ਰਹਿਣ, ਨਹੀਂ ਤੇ ਉਹਨੇ ਆ ਕੇ ਖਤਮ ਕਰ ਦੇਣਾ। ਕਾਲ ਪੈ ਜੂ ਨਾ ਜੇ ਮੀਂਹ ਨਾ ਪਿਆ, ਬਰਸਾਤ ਪੈਂਦੀ ਰਹੇ, ਮੀਂਹ ਵਰਦਾ ਰਹੇ ਤੇ ਬਚੇ ਰਹਾਂਗੇ, ਨਹੀਂ ਤੇ ਨੁਕਸਾਨ ਹੁੰਦਾ। ਹਾਂ,
ਗੰਢ ਪ੍ਰੀਤੀ ਮਿੱਠੇ ਬੋਲ।
ਜੇ ਕਿਸੇ ਨਾਲ ਪਿਆਰ ਬਣਾ ਕੇ ਰੱਖਣਾ ਹੈ ਤੇ ਬੋਲ ਮਿੱਠੇ ਰੱਖਣੇ, ਮਤਲਬ ਰਿਸਪੈਕਟ ਜਿਹੜੀ ਹੈ ਇਹ ਰਿਸ਼ਤਿਆਂ ਦੇ ਵਿੱਚ ਰੱਖਣੀ ਪੈਂਦੀ ਹੈ। ਰਿਸਪੈਕਟ ਗਈ ਤੇ ਰਿਸ਼ਤਾ ਟੁੱਟ ਗਿਆ। ਅੱਗੇ
ਬੇਦਾਂ ਗੰਢ ਬੋਲੇ ਸੱਚ ਕੋਏ।
ਕਮਾਲ ਹੈ ਆਹ ਗੱਲ, ਆਹ ਬਚਨ ਬੜਾ ਬੜਾ। ਕਹਿੰਦੇ ਵੇਦਾਂ ਨਾਲ ਤੇਰੀ ਗੰਢ ਤਾਂ ਪਊ। ਵੇਦਾਂ ਦਾ ਅਰਥ ਚਾਰ ਵੇਦ ਨਹੀਂ, ਜਿੱਥੇ ਜਿੱਥੇ ਮਰਜ ਕਹਿੰਦੇ ਚਾਰੇ ਵੇਦ, ਬਹੁਤ ਜਗ੍ਹਾ ਬਾਣੀ 'ਚ ਵੇਦ ਆਉਂਦਾ ਹੈ, ਵੇਦ ਸ਼ਾਸਤਰ, ਉਹਦਾ ਅਰਥ ਹੈ ਧਾਰਮਿਕ ਗ੍ਰੰਥ। ਹੁਣ ਗੁਰੂ ਨਾਨਕ ਪਾਤਸ਼ਾਹ ਦੇ ਵੇਲੇ ਧਾਰਮਿਕ ਗ੍ਰੰਥ ਜੇ ਜ਼ਿਆਦਾ ਵੱਡੇ ਕਿਹੜੇ ਸੀ? ਵੇਦ। ਤੇ ਅੱਜ ਦੇ ਸਮੇਂ 'ਚ ਆਪਾਂ ਜਿਵੇਂ ਸਿੱਖ ਹਾਂ, ਆਪਣੇ ਲਈ ਧਾਰਮਿਕ ਗ੍ਰੰਥ ਵੱਡਾ ਗੁਰੂ ਗ੍ਰੰਥ ਸਾਹਿਬ। ਹੁਣ ਕਹਿੰਦੇ ਜੇ ਧਾਰਮਿਕ ਗ੍ਰੰਥਾਂ ਨਾਲ ਤੂੰ ਕਹਿੰਦਾ ਮੇਰਾ ਨਾਤਾ ਹੈ, ਤੇ ਉਹ ਨਾਤਾ ਕਿਵੇਂ ਬਣਦਾ? ਗੰਢ ਕਿਵੇਂ ਪੈਂਦੀ? ਰਿਸ਼ਤਾ ਕਿਵੇਂ ਬਣਦਾ? ਹੁਣ ਸਾਡਾ ਕੀ, ਅਸੀਂ ਕਹਿੰਦੇ ਮੈਂ ਤੇ ਰੋਟੀ ਖਵਾਉਂਦਾ ਮਹਾਰਾਜ ਨੂੰ, ਗੁਰੂ ਗ੍ਰੰਥ ਸਾਹਿਬ ਨੂੰ ਸਵੇਰੇ ਸਵੇਰੇ, ਸਵੇਰੇ ਵੀ ਭੋਗ ਲਵਾਉਂਦਾ, ਸ਼ਾਮ ਨੂੰ ਵੀ ਭੋਗ ਲਵਾਉਂਦਾ, ਮੈਂ ਤੇ ਕੋਕ ਵੀ ਪਿਆਉਂਦੇ ਨੇ ਕਈ ਬਾਬੇ ਦੇ ਸਾਡੇ, ਕਹਿੰਦੇ ਮਹਾਰਾਜ ਨੂੰ ਕੋਕ ਵੀ ਪਿਆਉਣਾ, ਸੈਰ ਕਰਾਉਂਦੇ, ਘੁਮਾਉਣ ਲਜਾਉਂਦੇ ਗੁਰੂ ਗ੍ਰੰਥ ਸਾਹਿਬ ਨੂੰ। ਕਹਿਣਗੇ ਸਾਡਾ ਤੇ ਪਿਆਰ ਹੀ ਬਹੁਤ ਹੈ ਗੁਰੂ ਗ੍ਰੰਥ ਸਾਹਿਬ ਨਾਲ, ਇਹ ਨਾਤਾ ਮਹਾਰਾਜ ਕਹਿੰਦੇ। ਕਹਿੰਦੇ ਧਾਰਮਿਕ ਗ੍ਰੰਥਾਂ ਨਾਲ ਨਾਤਾ ਤੇਰਾ ਕਿਵੇਂ ਪਵੇ? ਧਾਰਮਿਕ ਗ੍ਰੰਥਾਂ ਨਾਲ ਨਾਤਾ ਤੇਰਾ ਤਾਂ ਹੈ ਜੇ ਸੱਚਾ ਬਣ ਜਾਏ। ਆਹ ਨਾਤਾ, ਸੱਚ ਸੱਚ ਬੋਲੇ, ਸੱਚ ਸਮਝੇ ਤੇ ਸਹੀ ਜ਼ਿੰਦਗੀ ਜਿਉਵੇਂ ਤਾਂ ਧਾਰਮਿਕ ਗ੍ਰੰਥਾਂ ਨਾਲ ਨਾਤਾ ਹੈ। ਜੇ ਜ਼ਿੰਦਗੀ ਸਹੀ ਨਹੀਂ ਜਿਉਂਦਾ ਤੇ ਧਾਰਮਿਕ ਗ੍ਰੰਥਾਂ ਨਾਲ ਤੇਰਾ ਕੋਈ ਨਾਤਾ ਨਹੀਂ। ਝੂਠ ਬੋਲਦਾ ਹੈ ਭਾਵੇਂ ਤੂੰ ਜੋ ਮਰਜ਼ੀ ਕਰੀ ਜਾ, ਸੋਨਾ ਦੇ ਮਹਾਰਾਜ ਵਾਸਤੇ ਜੋ ਮਰਜ਼ੀ ਕਰੀ ਜਾ, ਜੇ ਤੇਰੀ ਜ਼ਿੰਦਗੀ 'ਚ ਸੱਚ ਨਹੀਂ ਤੇ ਤੇਰਾ ਧਾਰਮਿਕ ਗ੍ਰੰਥਾਂ ਨਾਲ ਨਾਤਾ ਨਹੀਂ। ਗੰਢ ਪਾਉਣੀ ਚਾਹੁੰਦਾ ਹੈ ਤੇ ਜ਼ਿੰਦਗੀ 'ਚ ਸੱਚ ਲੈ ਕੇ ਆ। ਸੱਚ ਆ ਆ ਆ ਆ ਰਿਸ਼ਤਾ ਬਣੂ, ਸੱਚ ਨਾਲ ਜੁੜੇ ਰਹਾਂਗੇ ਤਾਂ ਕਹਿੰਦੇ ਨਾਤਾ ਬਣੂ। ਗੱਲਾਂ ਗੱਲੀ ਅਸੀਂ ਚੰਗੀਆਂ ਗੱਲਾਂ ਹੁਣ ਮੈਂ ਕਰਦਾ ਜੀ, ਮੇਰਾ ਬੜਾ ਪਿਆਰ ਹੈ, ਅਸੀਂ ਬੜਾ ਪਿਆਰ ਕਰਦੇ ਹਾਂ ਜੀ। ਰਹਿਤ ਅਵਰ ਕਛ ਅਵਰ ਕਮਾਵਤ, ਮਨ ਨਹੀਂ ਪ੍ਰੀਤ ਮੁੱਖੋਂ ਗੰਢ ਲਾਵਤ। ਕਹਿੰਦੇ ਮੂੰਹ ਨਾਲ ਹੀ ਨਿਬੇੜਦਾ ਗੱਲਾਂ, ਮੁੱਖੋਂ ਗੰਢ ਲਾਉਂਦਾ ਹੈ ਮਨ ਵਿੱਚ ਨਹੀਂ ਪ੍ਰੇਮ ਤੇਰੇ, ਮੁੱਖੋਂ ਗੰਢ ਲਾਉਂਦਾ ਹੈ ਮਨ ਵਿੱਚ ਨਹੀਂ ਪ੍ਰੇਮ ਤੇਰੇ, ਮੁੱਖੋਂ ਗੰਢ ਲਾਉਂਦਾ ਹੈ ਮਨ ਵਿੱਚ ਨਹੀਂ ਪ੍ਰੇਮ ਤੇਰੇ, ਮੁੱਖੋਂ ਗੰਢ ਲਾਉਂਦਾ ਹੈ ਮਨ ਵਿੱਚ ਨਹੀਂ ਪ੍ਰੇਮ ਤੇਰੇ, ਓ ਮਨ ਪ੍ਰੇਮ ਮੁੱਖੋਂ ਹੀ ਸਾਰਦੈ ਮਨ ਵਿੱਚ ਨਹੀਂ ਪ੍ਰੇਮ ਤੇਰੇ, ਮੁੱਖੋਂ ਹੀ ਸਾਰਦੈ ਮਨ ਵਿੱਚ ਨਹੀਂ ਪ੍ਰੇਮ ਤੇਰੇ, ਹੀ ਸਾਰਦੈ ਮਨ ਵਿੱਚ ਨਹੀਂ ਪ੍ਰੇਮ ਤੇਰੇ, ਮਨ ਵਿੱਚ ਨਹੀਂ ਪ੍ਰੇਮ ਤੇਰੇ, ਗੱਲੀ ਬਾਤੀ ਸਾਰਦੈ ਮਨ ਵਿੱਚ ਨਹੀਂ ਪ੍ਰੇਮ, ਓ ਮਨ ਵਿੱਚ ਨਹੀਂ ਪ੍ਰੀਤੀ ਤੇਰੇ, ਮਨ ਵਿੱਚ ਨਹੀਂ ਪ੍ਰੇਮ ਤੇਰੇ, ਮਨ ਵਿੱਚ ਨਹੀਂ ਪ੍ਰੀਤੀ ਤੇਰੇ, ਮਨ ਵਿੱਚ ਨਹੀਂ ਪ੍ਰੇਮ ਤੇਰੇ, ਮਨ ਵਿੱਚ ਨਹੀਂ ਪ੍ਰੀਤੀ ਤੇਰੇ, ਮਨ ਵਿੱਚ ਨਹੀਂ ਪ੍ਰੇਮ ਤੇਰੇ, ਮਨ ਵਿੱਚ ਨਹੀਂ ਪ੍ਰੀਤੀ ਤੇਰੇ। ਪ੍ਰੀਤੀ ਉਹ ਮਨ ਵਿੱਚ ਨਹੀਂ ਪ੍ਰੇਮ ਤੇਰੇ, 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 ਗੱਲੀ ਬਾਤੀ ਸਾਰਦੈ ਮਨ ਵਿੱਚ ਨਹੀਂ ਪ੍ਰੀਤੀ ਤੇਰੇ, ਗੱਲੀ ਬਾਤੀ ਸਾਰਦੈ ਮਨ ਵਿੱਚ ਨਹੀਂ ਪ੍ਰੇਮ ਤੇਰੇ, ਬਾਤੀ
ਸਾਰ ਹੈ ਮਨ ਵਿੱਚ ਨਹੀਂ ਪ੍ਰੇਮ ਤੇ ਗੱਲੀ ਬਾਤੀ ਸਾਰ ਹੈ ਮਨ ਵਿੱਚ ਨਹੀਂ ਪ੍ਰੇਮ ਗੱਲੀ ਬਾਤੀ
ਗੱਲੀ ਅਸੀਂ ਚੰਗੀਆਂ ਆਚਾਰੀ ਬੁੜੀਆਂ ਮਨੁੱਖ ਸੁੱਧਾ ਕਾਲੀਆਂ ਬਾਹਰ ਚਿੱਟਵੀਆਂ ਮਨ ਨਹੀਂ ਪ੍ਰੀਤ ਮੁੱਖੋਂ ਗੰਢ ਲਾਵਤ ਕਹਿੰਦੇ ਮਨ ਚ ਨਹੀਂ ਧਾਰਮਿਕ ਗ੍ਰੰਥਾਂ ਨਾਲ ਪ੍ਰੀਤ ਦਾ ਅਰਥ ਹੈ ਸੱਚੇ ਹੋਣਾ ਸਹੀ ਹੋਣਾ ਠੀਕ ਹੋਣਾ ਧਾਰਮਿਕ ਗ੍ਰੰਥਾਂ ਨਾਲ ਪਿਆਰ ਦਾ ਮਤਲਬ ਇਹ ਹੈ ਰੱਜ ਕੇ ਲੁੱਟ ਕੇ ਖਾਣ ਵਾਲੇ ਬੰਦੇ ਕਹਿੰਦੇ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਪਿਆਰ ਬਹੁਤ ਕਰਦੇ ਕਹਿੰਦੇ ਬਹੁਤ ਤੇ ਕਾਹਦਾ ਪਿਆਰ ਹੋਇਆ ਦੁਬਾਰਾ ਪੰਗਤੀਆਂ ਸੁਣ
ਕਾਲਾ ਗੰਢ ਨਦੀਆਂ ਮੀਂਹ ਚੋਲ ਗੰਢ ਪ੍ਰੀਤੀ ਮਿੱਠੇ ਬੋਲ ਵੇਦਾਂ ਗੰਢ ਬੋਲੇ ਸੱਚ ਕੋਏ ਮੋਇਆ ਗੰਢ ਨੇ ਕੀ ਸੱਤ ਹੋਏ
ਫੇਰ ਦੁਬਾਰਾ ਇੱਕ ਵਾਰ ਪੰਗਤੀ ਵੀ ਜੇ ਧਾਰਮਿਕ ਗ੍ਰੰਥਾਂ ਨਾਲ ਪਿਆਰ ਕਰਨਾ ਹੈ ਫੇਰ ਦੁਬਾਰਾ ਸੁਣ
ਵੇਦਾਂ ਗੰਢ ਬੋਲੇ ਸੱਚ ਕੋਏ
ਸੱਚ ਨਾਲ ਜੁੜੇ ਕੋਈ ਕਹਿੰਦੇ ਇਹ ਹੈ ਧਾਰਮਿਕ ਗ੍ਰੰਥਾਂ ਨਾਲ ਪਿਆਰ ਤੇ ਜਿਹੜੀ ਮੋਇਆ ਗੰਢ ਨੇਕੀ ਸੱਤ ਹੋਏ ਕਹਿੰਦੇ ਸੱਚ ਨੇਕੀ ਦੇ ਰਾਹ ਤੇ ਤੁਰਿਆ ਬੰਦਾ ਕਹਿੰਦੇ ਜੇ ਚਾਹੁੰਦਾ ਵੀ ਸਮਾਜ ਨਾਲ ਮੇਰੇ ਮਰਨ ਤੋਂ ਬਾਅਦ ਵੀ ਗੰਢ ਰਵੇ ਜਿਉਂਦਿਆਂ ਵੀ ਗੰਢ ਕਿਵੇਂ ਪੈਣੀ ਹੈ ਸੱਚ ਤੇ ਤੁਰਨਾ ਤੇ ਸਹੀ ਰਾਹ ਤੇ ਤੁਰੇ ਚੱਲੋ ਕੰਮ ਕਰਦੇ ਰਹੋ ਮਰਨ ਤੋਂ ਬਾਅਦ ਵੀ ਗੰਢ ਬਣੀ ਰਹਿਣੀ ਹੈ ਉਹ ਕੀ ਹੈ ਨੇਕੀ ਦੇ ਸੱਤ ਦੇ ਰਾਹ ਤੇ ਤੁਰਨਾ ਸਹੀ ਰਸਤੇ ਤੇ ਤੁਰਨਾ ਪਰ ਹੁਣ ਜਿਹਨੂੰ ਮਰਜ਼ੀ ਪੁੱਛ ਕੇ ਵੇਖ ਲਓ ਗੱਲਾਂ ਗੱਲਾਂ 'ਚ ਤੇ ਸਾਰੇ ਹੀ ਇੱਕ ਤੋਂ ਇੱਕ ਗਿਆਨੀ ਨੇ ਸਿਹਤ ਦੀ ਗੱਲ ਕਰ ਲਓ ਸਾਰੇ ਡਾਕਟਰ ਨੇ ਆਪਾਂ ਜਿੰਨੇ ਆ ਨਾ ਜਮਾਂ ਹੀ ਸਿੱਧੇ ਬੰਦੇ ਆਪਣੇ ਗੱਲਾਂ ਕਰਨ ਲੱਗ ਜਾਓ ਬਈ ਸਿਹਤ ਕਿਵੇਂ ਠੀਕ ਰੂ ਸਰ ਕੋਈ ਕੋਈ ਪਾਣੀ ਐ ਪੀਣਾ ਚਾਹੀਦਾ ਕੁਝ ਕਹੂਗਾ ਸਲਾਦ ਐ ਖਾਇਆ ਕਰੋ ਡਾਕਟਰ ਸਾਰੇ ਬਣ ਜਾਣਗੇ ਸਾਰੇ ਡਾਕਟਰ ਹਰੇਕ ਬੰਦਾ ਵਧੀਆ ਤੋਂ ਵਧੀਆ ਗੱਲ ਕਰੂ ਪਰ ਜੇ ਕਹੋ ਵੀ ਧਿਆਨ ਕਿਵੇਂ ਆਪ ਰੱਖਣਾ ਉਹ ਕੱਖ ਸੰਨਿਆਸੀਆਂ ਦਾ ਉਹ ਪਰਿਵਾਰ ਸੀ ਉਹਦੇ ਘਰੇ ਸੰਨਿਆਸੀ ਆਉਂਦੇ ਜਾਂਦੇ ਸੀ ਉਹ ਬੜਾ ਸੇਵਾ ਕਰਿਆ ਕਰਨ ਉਹਨੇ ਬੰਦੇ ਨੇ ਕਮਰਾ ਸਪੈਸ਼ਲ ਬਣਾਇਆ ਹੋਇਆ ਸੀ ਵੀ ਸੰਨਿਆਸੀ ਮੇਰੇ ਘਰੇ ਆਉਂਦੇ ਹੈ ਠਹਿਰਦੇ ਹੈ ਰਹਿੰਦੇ ਹੈ ਇੰਨੀ ਸੇਵਾ ਕਰਿਆ ਕਰੇ ਤਰਲੀ ਵੀ ਸੰਨਿਆਸੀ ਦੇ ਚਰਨ ਪੈ ਗਏ ਮੇਰੇ ਘਰੇ ਸ਼ੁਕਰ ਹੈ ਭਾਗ ਜਾਗ ਪਏ ਐਂ ਕਰੀ ਜਾਇਆ ਕਰੇ ਉਹਦਾ ਮੁੰਡਾ ਹੋਇਆ 20 ਸਾਲ ਦਾ ਕਹਿੰਦਾ ਮੈਂ ਸੰਨਿਆਸੀ ਬਣਨਾ ਉਸੇ ਸੇਠ ਦਾ ਮੁੰਡਾ ਕਹਿੰਦਾ ਮੈਂ ਸੰਨਿਆਸੀ ਬਣਨਾ ਤੇ ਜਦੋਂ ਸੰਨਿਆਸੀ ਆਇਆ ਕਰਨ ਉਹਨਾਂ ਨੂੰ ਪਤਾ ਕੀ ਕਿਆ ਕਰੇ ਇਹਨੂੰ ਕਮਲੇ ਨੂੰ ਸਮਝਾਓ ਸੰਨਿਆਸੀ ਨਾ ਬਣੇ ਮਤਲਬ ਇਹ ਕਿਆ ਕਰੇ ਇਹਨੂੰ ਸਮਝਾਓ ਸੰਨਿਆਸੀ ਦੀ ਮੈਂ ਸੇਵਾ ਕਰ ਲੂੰ ਪਰ ਮੇਰਾ ਨਾ ਬਣੇ ਸੋਚ ਹੈ ਇੱਦਾਂ ਦੀ ਨਾ ਲੋਕਾਂ ਦੀ ਹੁਣ ਕਿੰਨੇ ਬੰਦੇ ਅਗਲਾ ਕਹਿੰਦਾ ਧਾਰਮਿਕ ਬੰਦੇ ਲਓ ਜੀ ਧਾਰਮਿਕ ਪਰ ਬੱਚਿਆਂ ਨੂੰ ਅਗਲਾ ਬਣਾਉਣਾ ਚਾਹੁੰਦਾ ਕਦੇ ਵੀ ਸਾਡੇ ਕਿੰਨੇ ਗ੍ਰੰਥੀ ਕਿੰਨੇ ਪਾਠੀ ਹੈ ਕਿੰਨੇ ਬਾਬੇ ਹੈ ਬਾਬਿਆਂ ਦੇ ਬੱਚੇ ਕਿਤੇ ਗਾਂਹ ਬਾਬੇ ਬਣਦੇ ਆ ਬਣਾਉਂਦੇ ਆ ਵੱਡੀਆਂ ਜਾਇਦਾਦਾਂ ਲਈ ਭਾਵੇਂ ਆਪਣੀ ਗੱਦੀ ਗੁੱਦੀ ਦੇ ਦੇਣ ਨਹੀਂ ਤੇ ਬਾਬਿਆਂ ਦੇ ਬੱਚੇ ਤੇ ਅਮਰੀਕਾ ਕੈਨੇਡਾ ਹੀ ਪੜ੍ਹਦੇ ਆ ਲੋਕਾਂ ਨੂੰ ਕਹਿੰਦੇ 12-12 ਸਾਲ ਪੱਠਲ ਚੜ ਜਾ ਪਰ ਉਹਨਾਂ ਨੂੰ ਥੋੜਾ ਕਹਿੰਦੇ ਆ ਲੋਕਾਂ ਲਈ ਥੋੜਾ ਗਿਆਨ ਉਹਨਾਂ ਲਈ ਥੋੜਾ ਆਪਣੇ ਬੱਚਿਆਂ ਲਈ ਥੋੜਾ ਸੇਵਾ ਬੜੀ ਸੇਵਾ ਮਹਾਨ ਹੈ ਆਪਣੇ ਬੱਚਿਆਂ ਲਈ ਕਹਿੰਦਾ ਕੋਈ ਵੀ ਨਹੀਂ ਲਾਉਂਦਾ ਮਤਲਬ ਗੱਲਾਂ ਨੇ ਜਿੰਨੀਆਂ ਮਰਜ਼ੀ ਕਰਾ ਲਓ ਵਧੀਆ ਵਧੀਆ ਬਹੁਤ ਕਮਾਲ ਆ ਬਹੁਤ ਵਧੀਆ ਪਰ ਜੇ ਕਹੋ ਵੀ ਆਪਾਂ ਨਾ ਸਾਡੇ ਨਹੀਂ ਜਿਵੇਂ ਆਪਾਂ ਕਈ ਵਾਰ ਅੱਗੇ ਵੀ ਗੱਲ ਕੀਤੀ ਵੀ ਗਾਂ ਉਹਦੀ ਉਹ ਕਥਾ ਸੁਣਨ ਜਾਂਦਾ ਹੁੰਦਾ ਦੁਕਾਨ ਵਾਲਾ ਕਿਹਾ ਕਰੇ ਵੀ ਤੂੰ ਬੇਟਾ ਧਿਆਨ ਰੱਖੀ ਗਾਹਕ ਆ ਗਿਆ ਕੋਈ ਬਾਅਦ ਚ ਤੇ ਮੁੰਡਾ ਪਿਓ ਨੂੰ ਸੱਦਣ ਚਲਿਆ ਗਿਆ ਐਡਾ ਉਹ ਕਥਾ ਕਰਦੇ ਸੀ। ਉਹ ਕਥਾ ਕਰਨ ਵਾਲੇ ਕਹਿੰਦੇ ਗਊ ਮਾਤਾ ਹੁੰਦੀ ਹੈ, ਗਊ ਦੀ ਸੇਵਾ ਕਰਿਆ ਕਰੋ, ਗਊ ਬੜੀ ਜ਼ਰੂਰੀ ਹੈ, ਗਾਂ ਤੇ ਮਾਂ ਇਹਦੀ ਸੇਵਾ ਕਰੋ, ਗਊ ਗਰੀਬ ਦੀ ਸੇਵਾ ਕਰਿਆ ਕਰੋ। ਉਹ ਜਦੋਂ ਉਹਨੇ ਕਿਹਾ ਪਿਤਾ ਜੀ ਮੈਂ ਅੱਜ ਕਥਾ ਤੁਹਾਡੇ, ਮੈਂ ਵੀ ਕਹਿੰਦਾ ਦੋ ਕੁ ਪ੍ਰਵਚਨ ਸੁਣੇ ਨੇ ਅੱਜ, ਉਹ ਤੇ ਬੇਟਾ ਤੇ ਕਦੇ ਜਾਂਦਾ ਹੀ ਨਹੀਂ, ਦੋ ਕੁ ਪ੍ਰਵਚਨ ਕਹਿੰਦਾ ਮੈਂ ਵੀ ਸੁਣੇ। ਕਹਿੰਦਾ ਬੇਟਾ ਚੰਗੀ ਗੱਲ। ਅਗਲੇ ਦਿਨ ਫੇਰ ਕਥਾ ਕਰਨ ਸੁਣਨ ਚੱਲਿਆ ਗਿਆ ਉਹਦਾ ਪਿਓ, ਤੇ ਜਦੋਂ ਉਹ ਵਾਪਸ ਆਇਆ ਤੇ ਇੱਕ ਗਾਂ ਆਟੇ ਵਾਲੇ ਉਹਦੇ ਵਿੱਚ ਮੂੰਹ ਪਾ ਕੇ ਤੇ ਖਾ ਰਹੀ ਬੋਰੇ ਚ, ਤੇ ਉਹਨੇ ਤੇ ਚੁੱਕ ਲਈ ਡਾਂਗ ਮਾਰ ਮਾਰ ਕੇ ਗਾਂ ਦਾ ਸਾਰਾ ਪਿੰਡਾ ਸਜਾ ਦਿੱਤਾ। ਉਹ ਕਹਿੰਦਾ ਵੀ ਇਹ ਪਿਤਾ ਜੀ ਤੁਸੀਂ ਤੇ ਕੱਲ ਕਥਾ ਮੈਂ ਸੁਣ ਕੇ ਆਇਆ ਵੀ ਗਊ ਗਰੀਬ ਦੀ ਰਕਸ਼ਾ ਕਰੋ, ਮੈਂ ਤੇ ਸੁਣੀ ਹੈ ਕਥਾ, ਤੁਸੀਂ ਵੀ ਸੁਣ ਰਹੇ ਸੀ, ਮੈਂ ਇੱਕ ਵਾਰੀ ਵੀ ਕਥਾ ਸੁਣੀ ਹੈ। ਕਹਿੰਦੇ ਫੇਰ, ਕਹਿੰਦੇ ਮੈਂ ਆਖਿਆ ਚਲੋ ਖਾ ਲੈਣ ਦਿਓ, ਮੈਂ ਕਿਹਾ ਬਚਨ ਕਮਾਈਏ। ਉਹ ਕਹਿੰਦਾ ਕਮਲਿਆ ਸਾਰੇ ਬਚਨ ਥੋੜਾ ਕਮਾਈ ਦੇ ਆ, ਜਿਹੜਾ ਫਿੱਟ ਬੈਠੇ ਕਮਾ ਲਓ, ਸਾਰੀਆਂ ਗੱਲਾਂ ਜੇ ਮੰਨਣ ਲੱਗ ਜਾਂਦੇ ਉੱਜੜ ਜਾਂਗੇ, ਸਾਰੀਆਂ ਥੋੜਾ ਕਮਾਈ ਦੀਆਂ ਫਿਰ ਤੇ ਉੱਜੜ ਜਾਂਗੇ, ਜਿੰਨਾ ਕੁ ਠੀਕ ਲੱਗੇ ਵੀ ਆਹ ਠੀਕ ਆ ਗੱਲ ਉਨੀ ਕੁ ਕਮਾ ਲਓ, ਹੁਣ ਜੇ ਸਾਰੀਆਂ ਗੱਲਾਂ ਮੰਨਣ ਲੱਗੇ ਫਿਰ ਤੇ ਸਰ ਗਿਆ ਸਾਡਾ। ਏਦਾਂ ਸੋਚਦੇ ਆ ਲੋਕ, ਜਿਹੜਾ ਮੇਰੇ ਫਿੱਟ ਹੈ ਉਹ ਮੈਂ ਮੰਨ ਲਾਂ, ਜਿਹੜਾ ਮੈਨੂੰ ਨਹੀਂ ਬੇਫਿੱਟ, ਜਿਹੜੀਆਂ ਗੱਲਾਂ ਨਹੀਂ ਠੀਕ ਲੱਗਦੀਆਂ ਤੇ ਰਹਿਣ। ਕਮਾਉਣਾ ਕੌਣ ਚਾਹੁੰਦਾ, ਪ੍ਰੈਕਟੀਕਲਿਟੀ ਦੀ ਘਾਟ ਹੈ। ਪਰ ਜੇ ਅਸੀਂ ਸਮਝ ਕੇ ਆਪਣੀ ਜ਼ਿੰਦਗੀ 'ਚ ਲਾਗੂ ਕਰਾਂਗੇ, ਆਪਾਂ ਬਹੁਤ ਵਾਰ ਗੱਲ ਕਰਦੇ ਜ਼ੋਰ ਤੇ ਲੱਗਣਾ ਹੀ ਕਮਾਉਣ ਤੇ ਹੈ, ਸੁਣਨ ਸੁਣਾਉਣ ਤੇ ਕਾਹਦਾ ਜ਼ੋਰ ਲੱਗਦਾ, ਇੱਥੇ ਕੀ ਥੱਕਦਾ ਬੰਦਾ, ਸੁਣਨਾ ਸੁਣਾਉਣਾ ਕਿੰਨਾ ਔਖਾ, ਕਿਤੇ ਥੋੜ੍ਹੀ ਕਥਾ ਸੁਣ ਛੱਡੀ ਸਿੱਖਾਂ, ਅੱਜ ਤੱਕ ਕਥਾ ਹੀ ਸੁਣੀ ਜਾਂਦੀ, ਨਾ ਕਰਨ ਵਾਲੇ ਥੋੜੇ ਇੱਥੇ ਨਾ ਸੁਣਨ ਵਾਲੇ ਥੋੜੇ, ਪਰ ਕਰਨ ਵਾਲਿਆਂ ਨੂੰ ਵੇਖ ਲਓ ਕਥਾ ਬਹੁਤ ਨੇ, ਜਿਹੜੇ ਲੀਡਰਾਂ ਦੀਆਂ ਜੁੱਤੀਆਂ ਜੱਟਦੇ ਫਿਰਦੇ ਰਹਿੰਦੇ, ਤੇ ਸੁਣਨ ਵਾਲੇ ਵੀ ਕਥਾ ਇਹੋ ਜਿਹੀ ਹੈ। ਮਤਲਬ ਗੱਲ ਤੇ ਜ਼ਿੰਦਗੀ 'ਚ ਲਾਗੂ ਕਰਨ ਦੀ ਹੁੰਦੀ ਹੈ ਨਾ, ਅਗਲਾ ਕਹਿੰਦਾ ਆਪਣੀ ਜ਼ਿੰਦਗੀ 'ਚ ਲਾਗੂ ਕਰੇ ਤਾਂ ਫਾਇਦਾ, ਕਰਕੇ ਵਿਖਾ ਤਾਂ ਪਤਾ ਲੱਗੇ, ਜੋ ਉਹਨਾਂ ਨੇ ਵੱਡਿਆਂ ਵਡੇਰਿਆਂ ਨੇ ਕੀਤਾ ਉਹਨਾਂ ਨੂੰ ਕਰਕੇ ਵਿਖਾਓ। ਪਰ ਹੁਣ ਫਾਇਦਾ ਬੜਾ ਹੈ, ਜਿਸ ਸਰੀਰ ਮਨੁੱਖਾ ਦੇ ਵਿੱਚ ਆਇਆ ਕੋਈ ਪੀਰ ਪੈਗੰਬਰ ਅਵਤਾਰ ਗੁਰੂ ਆਗੂ, ਉਹਨੂੰ ਜਦੋਂ ਤੁਸੀਂ ਭਗਵਾਨ ਬਣਾ ਦੇਣਾ ਤੇ ਉਹਨੂੰ ਮਨੁੱਖਤਾ ਤੋਂ ਦੂਰ ਕਰ ਦੇਣਾ, ਸਭ ਤੋਂ ਵੱਧ ਫਾਇਦਾ ਹੈ ਵੀ ਜਿਸ ਨੂੰ ਅਸੀਂ ਬੰਦਾ ਨਹੀਂ ਰਹਿਣ ਦੇਣਾ, ਦੂਰ ਕਰ ਦਿਓ ਮਨੁੱਖਤਾ ਤੋਂ। ਜਦੋਂ ਦੂਰ ਕਰਤਾ ਤੇ ਲੋਕੀ ਲੱਗ ਜਾਣਗੇ ਪੂਜਣ, ਤੇ ਜਿਹਦੀ ਪੂਜਾ ਕਰੀਏ ਉਹਦੇ ਬਾਰੇ ਵਿਚਾਰ ਨਹੀਂ ਕਰੀਦੀ, ਜਿਹਦੀ ਪੂਜਾ ਕਰੀਏ ਉਹਦੇ ਉਹਦੀ ਲਾਈਫ ਬਾਰੇ ਗੱਲਬਾਤ ਵੀ ਕਰਨੀ ਬੰਦ, ਠੀਕ ਹੈ ਨਾ। ਹੁਣ ਜੇ ਤੇ ਬਣਾਉਣਗੇ ਭਗਵਾਨ, ਅੱਜ ਦਾ ਜਿਹੜਾ ਸਾਡਾ ਢਾਂਚਾ ਹੈ, ਜੇ ਤੇ ਭਗਵਾਨ ਬਣਾ ਦੇਣਗੇ ਵੀ ਬਹੁਤ ਭਗਵਾਨ ਸੀ, ਰੱਬ ਆਇਆ ਸੀ, ਫਿਰ ਇਹਨਾਂ ਨੂੰ ਫਾਇਦਾ ਹੈ ਵੀ ਉਹ ਪੂਜੋ, ਉਹਨਾਂ ਨੂੰ ਮੱਥੇ ਟੇਕੋ, ਫਿਰ ਤੇ ਇਹ ਕਹਿਣਗੇ। ਜੇ ਕਹਿਣਗੇ ਸਾਡੇ ਵਰਗੇ ਸਰੀਰ ਸੀ, ਕਮਾਲ ਕਰਤੀ, ਆਹ ਕੀਤਾ, ਫਿਰ ਮੈਨੂੰ ਸ਼ਰਮ ਆਊ ਵੀ ਮੈਂ ਕਿਉਂ ਨਹੀਂ ਕੀਤਾ। ਇਸ ਕਰਕੇ ਐਂ ਕਰੋ, ਉਹਨਾਂ ਨੂੰ ਆਦਮੀ ਨਾ ਰਹਿਣ ਦਿਓ, ਉਹਨਾਂ ਨੂੰ ਬੰਦੇ ਹੀ ਨਾ ਰਹਿਣ ਦਿਓ, ਐਂ ਕਹਿ ਦਿਓ ਵੀ ਉਹ ਤੇ ਰੱਬ ਸੀ। ਇਹਦੇ 'ਚ ਫਾਇਦਾ ਹੋ ਗਿਆ, ਬਚਾਅ ਹੋ ਗਿਆ ਬੰਦੇ ਨੂੰ। ਸਾਨੂੰ ਹੁਣ ਕੀ ਹੈ ਵੀ ਅਸੀਂ ਤੇ ਕਰ ਹੀ ਨਹੀਂ ਸਕਦੇ, ਇੰਨੀ ਗਏ ਜਾਣ ਛੁੱਟ ਗਈ ਨਾ। ਮਹਾਤਮਾ ਬਣਾ ਦਿਓ, ਭਗਵਾਨ ਬਣਾ ਦਿਓ, ਰੱਬ ਬਣਾ ਦਿਓ। ਰੱਬ ਬਣਾਉਣ ਦੇ ਵਿੱਚ ਮਨੁੱਖਤਾ ਨੂੰ ਫਾਇਦਾ ਲੱਗਦਾ ਵੀ ਜੇ ਰੱਬ ਬਣਾ ਦਾਂਗੇ ਫਿਰ ਸਾਨੂੰ ਕੋਈ ਪੁੱਛੇਗਾ ਨਹੀਂ ਵੀ ਤੂੰ ਕਿਉਂ ਨਹੀਂ ਕੀਤਾ, ਫਿਰ ਜੇ ਕਹਿ ਦਾਂਗੇ ਉਹ ਤੇ ਉੱਤੋਂ ਆਏ ਸੀ। ਤੇ ਜੇ ਬੰਦੇ ਰਹਿ ਗਏ ਵੀ ਸਾਡੇ ਵਰਗੇ ਸੀ, ਫਿਰ ਲੋਕਾਂ ਨੇ ਪੁੱਛਣਾ ਵੀ ਉਹ ਇੰਨਾ ਕੁਛ ਕਰਕੇ ਉਹਨਾਂ ਨੇ ਚਾਰ ਪੁੱਤ ਵਾਰਤੇ, ਤੂੰ ਇੱਕ ਵੀ ਨਹੀਂ ਵਾਰਦਾ, ਉਹ ਤੇ ਆਨੰਦਪੁਰ ਛੱਡ ਕੇ ਤੂੰ ਕਿਉਂ ਨਹੀਂ ਛੱਡਦਾ, ਫਿਰ ਇਹ ਸਵਾਲ ਆਉਣਾ ਕਿ ਨਹੀਂ ਆਉਣਾ। ਗੁਰੂ ਨਾਨਕ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਤੱਕ ਕਿੰਨੀਆਂ ਮੁਸੀਬਤਾਂ ਝੱਲੀਆਂ। ਜੇ ਆਪਾਂ ਕਹਾਂਗੇ ਵੀ ਮਹਾਰਾਜ ਦੇ ਸਰੀਰ ਦਸਾਂ ਪਾਤਸ਼ਾਹੀਆਂ ਬੰਦਿਆਂ ਵਾਂਗੂ ਸਰੀਰ ਵਾਂਗੂ ਆਈਆਂ, ਇੱਦਾਂ ਹੀ ਗਈਆਂ, ਮਨੁੱਖਾ ਦੇ ਸੀ, ਕੰਮ ਬੜੇ ਮਹਾਨ ਸੀ, ਫਿਰ ਲੋਕਾਂ ਨੇ ਕਹਿਣਾ ਵੀ ਤੁਸੀਂ ਮਹਾਨ ਕੰਮ ਕਿਉਂ ਨਹੀਂ ਕਰਦੇ। ਹੁਣ ਸਾਡੇ ਕੋਲ ਜਵਾਬ ਪਤਾ ਕੀ ਹੈ, ਉੱਤੋਂ ਆਏ ਸੀ ਜੀ, ਉਹ ਤੇ ਅਸੀਂ ਤੇ ਆਮ ਬੰਦੇ ਸੀ ਤੇ ਕਰ ਹੀ ਨਹੀਂ ਸਕਦੇ। ਤੇ ਫਾਇਦਾ ਬੜਾ ਪੁਜਾਰੀ ਨੂੰ ਇਸ ਗੱਲ ਦਾ, ਬਹੁਤ ਫਾਇਦਾ ਹੈ। ਜਿਹਦੇ ਜਿਹਦੀ ਸੋਚ ਖਤਮ ਕਰਨੀ ਹੋਵੇ ਉਹਨੂੰ ਭਗਵਾਨ ਬਣਾ ਦਿੱਤਾ ਜਾਂਦਾ, ਉਹਨੂੰ ਉਤਲੇ ਲੈਵਲ ਤੇ ਲੈ ਜਾਂਦੇ ਨੇ, ਵੱਡਾ ਕਰ ਦਿਓ, ਐਡਾ ਵੱਡਾ ਕਰ ਦਿਓ ਵੀ ਆਮ ਬੰਦੇ ਦੀ ਪਹੁੰਚ ਤੋਂ ਬਾਹਰ ਕੱਢ ਦਿਓ। ਜਦੋਂ ਆਮ ਬੰਦੇ ਦੀ ਪਹੁੰਚ ਤੋਂ ਬਾਹਰ ਚਲਿਆ ਗਿਆ, ਮੁੜ ਕੇ ਕੋਈ ਹਿੰਮਤ ਹੀ ਨਹੀਂ ਕਰੇਗਾ ਵੀ ਮੈਂ ਵੀ ਕਰ ਸਕਦਾ, ਕਿਉਂਕਿ ਗੱਲ ਨੇ ਕਹਿਣਾ ਮੇਰੇ ਤੋਂ ਤੇ ਹੋਣਾ ਹੀ ਨਹੀਂ ਜੀ, ਇਹ ਤੇ ਕੰਮ ਹੀ ਬੜਾ ਵੱਖਰਾ, ਅਸੀਂ ਕਰ ਹੀ ਨਹੀਂ ਸਕਦੇ। ਪਰ ਕਿੱਥੇ ਗੁਰੂ ਨਾਨਕ ਪਾਤਸ਼ਾਹ ਹੈ, ਗੁਰੂ ਅੰਗਦ ਸਾਹਿਬ ਕਹਿੰਦੇ ਮੈਂ ਵੀ ਕਰ ਲੈਣਾ। ਗੁਰੂ ਅਮਰਦਾਸ ਜੀ ਕਹਿੰਦੇ ਆ ਵੀ ਜੋ ਤਗਲਾ ਤੇ ਹੈਰਾਨ ਹੋ ਗਿਆ ਵੇ, ਉਹ ਤੇ ਹੈਰਾਨ ਹੋ ਗਏ ਵੇਖ ਵੇ, ਕਹਿੰਦੇ ਯਾਰ ਆ ਤੇ ਕਮਾਲ ਹੋ ਗਈ। ਸਰੀਰ ਬਦਲੀ ਜਾਂਦੇ ਆ, ਦੇਹਾਂ ਬਦਲੀ ਜਾਂਦੀਆਂ,
ਰੂਪ ਬਦਲ ਕੇ ਆਏ ਸੋਚ ਤਾਂ ਉਹੀ ਹੈ, ਰੂਪ ਬਦਲ ਕੇ ਆਏ ਸੋਚ ਤਾਂ ਉਹੀ ਹੈ, ਰੂਪ ਬਦਲ ਕੇ ਆਏ ਸੋਚ ਤਾਂ ਉਹੀ ਹੈ, ਹਾਂ ਰੂਪ ਬਦਲ ਕੇ ਆਏ ਸੋਚ ਤਾਂ ਉਹੀ ਹੈ, ਆਏ ਸੋਚ ਤਾਂ ਉਹੀ ਹੈ, ਹਾਂ ਜੀ ਰੂਪ ਬਦਲ ਕੇ ਆਏ ਸੋਚ ਤਾਂ ਉਹੀ ਹੈ, 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 ਬਦਲ ਕੇ ਖਾਵਣ ਵਾਰੋ ਵਾਰੀ ਰੂਪ ਦਿਖਾਉਂਦੇ ਨੇ ਵਾਰੋ ਵਾਰੀ, ਦਿਖਾਉਂਦੇ ਵਾਰੋ ਵਾਰੀ ਰੂਪ ਦਿਖਾਵਣ ਵਾਰੋ ਵਾਰੀ, ਦਿਖਾਵਣ ਵਾਰੋ ਵਾਰੀ ਰੂਪ ਦਿਖਾਉਂਦੇ ਵਾਰੋ ਵਾਰੀ, ਦਿਖਾਉਂਦੇ ਵਾਰੋ ਵਾਰੀ, ਦਿਖਾਉਂਦੇ ਵਾਰੋ ਵਾਰੀ, ਗੱਜ ਕੇ ਦਿਖਾਉਂਦੇ ਨੇ ਵਾਰੋ ਵਾਰੀ, ਦਿਖਾਉਂਦੇ ਵਾਰੋ ਵਾਰੀ ਰੂਪ, ਦਿਖਾਉਂਦੇ ਨੇ ਵਾਰੋ ਵਾਰੀ ਰੂਪ, ਦਿਖਾਉਂਦੇ ਨੇ ਵਾਰੋ ਵਾਰੀ ਰੂਪ, ਦਿਖਾਉਂਦੇ ਵਾਰੋ ਵਾਰੀ ਰੂਪ, ਦਿਖਾਉਂਦੇ ਵਾਰੋ ਵਾਰੀ ਰੂਪ, ਦਿਖਾਉਂਦੇ ਬਦਲਿਆ ਦਿਸਦਾ ਜੋਤ ਤਾਂ ਉਹੀ ਹੈ, ਰੂਪ ਬਦਲਿਆ ਦਿਸਦਾ ਸੋਚ ਤਾਂ ਉਹੀ ਹੈ, ਰੂਪ ਬਦਲਿਆ ਦਿਸਦਾ ਸੋਚ ਤਾਂ ਉਹੀ ਹੈ, ਭਾਈ ਰੂਪ ਬਦਲਿਆ ਦਿਸਦਾ ਸੋਚ ਤਾਂ ਉਹੀ ਹੈ, ਦਿਸਦਾ ਸੋਚ
ਚੱਲੀ ਪੀੜੀ ਸੋਢੀਆਂ, ਰੂਪ ਦਿਖਾਵਣ ਵਾਰੋ ਵਾਰੀ। ਕਹਿੰਦੇ ਸੋਚ ਇੱਕ ਹੈ, ਅੱਗੇ ਜਾਣਾ, ਅੱਗੇ ਜਾਣਾ, ਅੱਗੇ ਲਜਾਣਾ। ਸਰੀਰ ਵੱਖਰੇ ਹੈ, ਕੋਈ ਫਰਕ ਨਹੀਂ, ਪਰ ਅੱਗੇ ਜਾਣ ਵਾਲੇ ਵਿਚਾਰਧਾਰਾ ਸਾਰੇ ਹੀ ਇੱਕ ਤੋਂ ਇੱਕ। ਹੁਣ ਕਿਉਂ ਨਹੀਂ ਏਦਾਂ ਹੁੰਦਾ? ਗੁਰੂ ਨਾਨਕ ਸਾਹਿਬ ਜੀ ਨੂੰ ਇਹ ਵੇਖਿਆ ਗੁਰੂ ਅੰਗਦ ਸਾਹਿਬ ਨੇ, ਕਹਿੰਦੇ ਕਮਾਲ ਕਰੀ ਜਾਂਦੇ ਤੇ ਮੈਂ ਵੀ ਕਰ ਲੈਣਾ। ਦੂਜਿਆਂ ਨੂੰ ਤੀਜਿਆਂ ਨੇ ਵੇਖਿਆ ਵਿਆਹ ਤੇ ਮੈਂ ਵੀ ਕਰ ਲੈਣਾ। ਚੌਥੇ ਆਪਾਂ ਏਦਾਂ ਸੀ, ਉਹਨਾਂ ਨੂੰ ਲੱਗਦਾ ਸੀ ਹੋ ਜਾਣਾ। ਹੁਣ ਆਪਾਂ ਜਹਾਜ਼ ਨਹੀਂ ਉਡਾਉਂਦੇ, ਸਾਡੇ ਲਈ ਕਿੱਡੀ ਹੈਰਾਨੀ ਵੀ ਕਿਵੇਂ ਜਾ ਰੁਕਦਾ। ਪਰ ਜੇ ਕੋਈ ਬੱਚਾ ਆਪਣੇ ਮੰਨ ਲਓ ਨਿਆਣਿਆਂ ਨੂੰ ਪੜ੍ਹਾਈ ਚੱਲੀਏ, ਕੋਈ ਹੋ ਸਕਦਾ ਪਾਇਲਟ ਬਣ ਜੇ, ਤੇ ਉਹਨੇ ਜਦੋਂ ਪਾਇਲਟ ਦੇ ਨਾਲ ਬਹਿਣਾ, ਬਹਿ ਕੇ ਹੌਲੀ ਹੌਲੀ ਅੱਛਾ ਯਾਰ ਇਹ ਤਾਂ ਬੰਦਾ ਹੀ ਕਰਦਾ, ਕਰ ਹੀ ਲੈਣਾ, ਕਿੱਡੀ ਗੱਲ ਕਰ ਹੀ ਸਕਦਾ, ਕਰ ਸਕਦਾ। ਇਹ ਜਿਹੜੀ ਗੱਲ ਹੈ ਨਾ, ਉਹ ਤਾਂ ਏਦਾਂ ਕਰ ਦਿੱਤਾ ਜਾਂਦਾ ਵੀ ਬੰਦੇ ਦੀ ਪਹੁੰਚ ਤੋਂ ਬਾਹਰ ਹੀ ਕਰਦੇ। ਭਗਵਾਨ ਬਣਾ ਦਿੱਤਾ ਜਦੋਂ ਬੰਦੇ ਦੀ ਪਹੁੰਚ ਤੋਂ ਬਾਹਰ ਕਰਦੇ, ਤੇ ਉਸ ਪੈਗੰਬਰ ਨਾਲ, ਉਸ ਆਗੂ ਨਾਲ ਏਦੂ ਵੱਡਾ ਕੋਈ ਧੋਖਾ ਨਹੀਂ ਹੋ ਸਕਦਾ, ਏਦੂ ਵੱਡਾ ਧੋਖਾ ਨਹੀਂ ਹੋ ਸਕਦਾ ਕੋਈ। ਵੀ ਇਹ ਕੀ ਕਰਤਾ ਇਹਨਾਂ ਨੇ, ਮੇਰੇ ਤੋਂ ਜਿਹੜੀ ਚੀਜ਼ ਲੈਣੀ ਸੀ, ਮੈਨੂੰ ਵੇਖ ਕੇ ਜਿਹੜੀ ਹਿੰਮਤ ਆਉਣੀ ਸੀ, ਉਹ ਤੇ ਮਰੀ ਗਈ ਇਹਨਾਂ ਦੀ। ਸਭ ਤੋਂ ਵੱਡਾ ਧੋਖਾ ਉਹਨਾਂ ਨੂੰ ਭਗਵਾਨ ਬਣਾ ਦਿੱਤਾ। ਉਹਨਾਂ ਨੇ ਵੀ ਕਹਿਣਾ ਵੀ ਮੈਂ ਤੇ ਤੁਹਾਨੂੰ ਬਾਰ ਬਾਰ ਗੁਰੂ ਅਰਜਨ ਸਾਹਿਬ ਜੀ ਕਹਿਣਗੇ, ਮੈਂ ਤੇ ਕਹਿੰਦਾ ਸੀ ਜਿਹੜਿਆਂ ਨੇ ਅਵਤਾਰ ਬਣਾਇਆ ਇਹ ਗਲਤ ਕਰ ਰਹੇ ਹੈ, ਮੈਂ ਤੇ ਰੌਲਾ ਪਾਉਂਦਾ ਰਿਹਾ। ਪੰਚਮ ਪਾਤਸ਼ਾਹ ਦਾ ਸ਼ਬਦ ਜੇ ਪੜ੍ਹਾਂਗੇ, ਅਸ਼ਟਮ ਥੀਤ ਪਾਸ ਡਾਰ ਰਾਖੀ, ਸਗਲੀ ਥੀਤ ਪਾਸ ਡਾਰ ਰਾਖੀ, ਅਸ਼ਟਮ ਥੀਤ ਗੋਬਿੰਦ ਜਨਮਾਸੀ। ਕਹਿੰਦੇ ਜਨਮ ਅਸ਼ਟਮੀ ਹੁੰਦੀ ਹੈ ਨਾ ਵੀ ਭਗਵਾਨ ਜੰਮਿਆ, ਤੇ ਪੰਚਮ ਪਾਤਸ਼ਾਹ ਦਾ ਸ਼ਬਦ ਹੈ ਸਗਲੀ ਥੀਤ ਪਾਸ ਡਾਰ ਰਾਖੀ, ਅਸ਼ਟਮ ਥੀਤ ਗੋਬਿੰਦ ਜਨਮਾਸੀ, ਭਰਮ ਭੁੱਲੇ ਨਰ ਕਰਤ ਚਰਾਇਣ, ਜਨਮ ਮਰਨ ਤੇ ਰਹਿਤ ਨਾਰਾਇਣ। ਉਹ ਤੇ ਕਹਿੰਦੇ ਭਗਵਾਨ ਬਣਾਉਣ ਵਾਲਿਓ, ਤੁਸੀਂ ਧੋਖਾ ਕਰਦੇ ਹੋ ਕ੍ਰਿਸ਼ਨ ਨਾਲ, ਤੁਸੀਂ ਧੋਖਾ ਕੀਤਾ ਆਪਣੇ ਭਗਵਾਨ ਨਾਲ, ਉਸ ਆਗੂ ਨਾਲ ਤੁਸੀਂ ਗਲਤ ਕੀਤਾ। ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ, ਪੰਚਮ ਪਾਤਸ਼ਾਹ ਕਹਿੰਦੇ ਹੈ ਵੀ ਇਹ ਧੋਖੇਬਾਜ਼ ਲੋਕ ਗਲਤ ਕਰਦੇ ਹੈ, ਲੋਕ ਨਹੀਂ ਕਰਦੇ ਪੁਜਾਰੀ ਕਰਦਾ, ਪੁਜਾਰੀ ਨੂੰ ਪੂਜਣ ਲਈ ਚਾਹੀਦਾ, ਉਹ ਭਗਵਾਨ ਉਹਨੂੰ ਪੂਜਣ ਲਈ ਚਾਹੀਦਾ, ਤੇ ਜੇ ਬੰਦਾ ਰਹਿਣ ਦੋ ਫਿਰ ਉਹਦੇ ਵਾਂਗੂ ਕੰਮ ਕਰਕੇ ਵਿਖਾਉਣਾ ਪੈਣਾ। ਗੱਲਾਂ ਕਹਿੰਦਾ ਨਹੀਂ ਭਗਵਾਨ ਹੀ ਬਣਾ ਦੋ, ਬੰਦੇ ਦੀ ਪਹੁੰਚ ਤੋਂ ਬਾਹਰ ਕੱਢ ਦੋ, ਮੈਨੂੰ ਪੁੱਛੂ ਕੋਈ, ਮੈਂ ਕਹੂੰਗਾ ਮੈਂ ਤੇ ਪਾਪੀ ਪਾਪੀ ਬੰਦੇ ਹੋ, ਅਗਲਾ ਉੱਤੋਂ ਸਿੱਧਾ ਆਇਆ। ਕਮਾਲ ਦੀ ਗੱਲ ਹੈ ਨਾ, ਵੇਖੋ ਆ ਸ਼ਬਦ ਇੱਕ ਵਾਰ ਸੁਣਿਓ। ਹਾਂ,
ਸਗਲੀ ਥੀਤ ਪਾਸ ਡਾਰ ਰਾਖੀ, ਅਸ਼ਟਮ ਥੀਤ ਗੋਬਿੰਦ ਜਨਮਾਸੀ।
ਸਾਰੀਆਂ ਥਿੱਤਾਂ ਕਹਿੰਦੇ ਤੂੰ ਬਾਹਰ ਕੱਢਤੀਆਂ, ਪਰੇ ਰੱਖਤੀਆਂ ਵੀ ਆਹ ਇੱਕ ਥਿੱਤ ਰੱਖ ਲਈ ਵੀ ਇਹਦਣ ਰੱਬ ਜੰਮਿਆ ਸੀ, ਵੀ ਰੱਬ ਤੇ ਇਦਣ ਜੰਮਿਆ ਸੀ ਤੇ ਦੁਨੀਆਂ ਤੇ ਪਹਿਲਾਂ ਹੀ ਚੱਲ ਰਹੀ ਸੀ, ਥਿੱਤਾਂ ਤੇ ਪਹਿਲਾਂ ਹੀ ਹੈਗੀਆਂ ਸੀ, ਤੇ ਰੱਬ ਨੂੰ ਜੰਮਿਆ ਫਿਰ ਉਹਦਾ ਪਿਓ ਤਾਂ ਪਹਿਲਾਂ ਹੀ ਹੈਗਾ ਸੀ, ਮਾਂ ਵੀ ਹੈਗੀ, ਐਂ ਕਿਵੇਂ ਬੰਦੇ ਨੂੰ ਰੱਬ ਬੰਦਾ ਤੁਸੀਂ ਐਂ ਕਿਵੇਂ ਕਰ ਦੋਗੇ? ਪੰਚਮ ਪਾਤਸ਼ਾਹ ਤਰਕ ਵੇਖੋ ਕਿੱਡਾ ਸਵਾਲ ਹੈ, ਵੀ ਬੰਦੇ ਨੂੰ ਜੇ ਤੁਸੀਂ ਰੱਬ ਕਹੋਗੇ ਵੀ ਰੱਬ ਜੰਮਿਆ, ਮਤਲਬ ਉਹਨੂੰ ਉਹਦਾ ਪਿਓ, ਫਿਰ ਜਿਹੜੇ ਉਹਨੂੰ ਮਾਂ ਪਿਓ, ਫਿਰ ਉਹਦੇ ਉਦੋਂ ਵੀ ਵੱਡੇ ਰੱਬ ਹੋਏ ਜਿਨ੍ਹਾਂ ਨੇ ਉਹਨੂੰ ਜੰਮਿਆ। ਮਹਾਰਾਜ ਕਿੰਨੇ ਸਪਸ਼ਟ ਨੇ ਗੁਰੂ ਅਰਜਨ ਦੇਵ ਜੀ, ਕਮਾਲ ਦੀ ਗੱਲ ਹੈ। ਅੱਗੇ ਜੀ,
ਭਰਮ ਭੁੱਲੇ ਨਰ ਕਰਤ ਕਚਰਾਇਣ, ਜਨਮ ਮਰਨ ਤੇ ਰਹਿਤ ਨਾਰਾਇਣ।
ਭਰਮ ਭੁੱਲੇ ਨਰ ਕਰਤ ਕਚਰਾਇਣ, ਜਨਮ ਮਰਨ ਤੇ ਰਹਿਤ ਨਾਰਾਇਣ। ਕੱਚੀਆਂ ਗੱਲਾਂ ਕਰਦੇ, ਕਹਿੰਦੇ ਭਰਮਾਂ ਚ ਭੁੱਲੇ ਬੰਦੇ ਕੱਚੀਆਂ ਗੱਲਾਂ ਕਰਦੇ ਐ। ਜਦੋਂ ਕਹਿੰਦੇ ਐ ਰੱਬ ਜੰਮਿਆ, ਇਹ ਸ਼ਬਦ ਨਾ ਵਰਤੋ, ਨਹੀਂ ਤੇ ਤੁਹਾਨੂੰ ਕਹਿਣਾ ਪੈਣਾ ਇੰਨੀ ਤਰੀਕ ਨੂੰ ਜੰਮਿਆ ਤੇ ਇੰਨੇ ਸਾਲ ਬਾਅਦ ਜਦੋਂ ਸਰੀਰ ਛੱਡਿਆ ਉਹਨੇ, ਫਿਰ ਕੀ ਕਹੋਗੇ ਰੱਬ ਮਰ ਗਿਆ? ਗਲਤ ਕਹਿ ਰਹੇ ਹੋ ਤੁਸੀਂ, ਪੰਜਮ ਪਾਤਸ਼ਾਹ ਕਹਿੰਦੇ ਗਲਤ ਕਹਿੰਦੇ ਹੋ ਤੁਸੀਂ, ਕਿੱਦਾਂ ਅੱਗੇ ਜਵਾਬ ਕੀ ਦਓਗੇ ਲੋਕਾਂ ਨੂੰ? ਪਰ ਅਗਲੇ ਜਵਾਬ ਵਾਸਤੇ ਥੋੜਾ ਸੋਚਦੇ ਆ, ਕਿਉਂਕਿ ਸਵਾਲ ਤੇ ਪੁੱਛਣ ਦਿੰਦੇ ਹੀ ਨਹੀਂ, ਡਾਂਗਾਂ ਲੈ ਕੇ ਮਗਰ ਪੈ ਜਾਂਦੇ ਨੇ, ਸਵਾਲ ਤੇ ਪੁੱਛਣ ਨਹੀਂ ਦਿੰਦੇ, ਚੁੱਪ ਕਰਾ ਦਿੰਦੇ। ਪਰ ਆ ਸ਼ਬਦ ਪੰਚਮ ਪਾਤਸ਼ਾਹ ਦਾ, ਤਾਂ ਹੀ ਤਵੀਆਂ ਇੰਨਾ ਗੱਲ ਇੰਨਾ ਕਰਕੇ ਤਵੀਆਂ ਤੇ ਆ ਸ਼ਬਦ, ਇਹ ਚੰਦੂ ਨੂੰ ਕਿਤੇ ਚੁਭਿਆ ਨਹੀਂ ਹੋਣਾ, ਆ ਕੀ ਕਹੀ ਜਾਂਦੇ ਨੇ, ਇੰਨਾ ਕਰਕੇ ਤਵੀਆਂ ਤੇ ਬਹਿਣਾ ਪੈਂਦਾ। ਜੇ ਇਸ ਰਾਹ ਤੇ ਤੁਰਨਾ ਤੇ ਫਿਰ ਇਹ ਕੁਛ ਹੁੰਦਾ ਹੈ। ਹਾਂ ਜੀ, ਅੱਗੇ
ਕਰ ਪੰਜੀਰ ਖਵਾਇਓ ਚੋਰ, ਉਹ ਜਨਮ ਨ ਮਰੈ ਰੇ ਸਾਕਤ ਟੋਰ।
ਕਹਿੰਦੇ ਪੰਜੀਰੀ ਬਣਾ ਕੇ ਤੇ ਐ ਖਵਾਨਾ, ਚੋਰੀਓ ਵੀ ਮੇਰੇ ਹੱਥੋਂ ਖਾ ਲੈਂਦਾ। ਉਹ ਕਹਿੰਦੇ ਸਾਕਤਾ, ਉਹ ਸਾਕਤਾ, ਤੂੰ ਸਾਕਤ ਹੈ, ਤੂੰ ਸਾਕਤ ਬੰਦਾ ਜਿਹੜਾ ਤੂੰ ਚੋਰੀ ਕਹਿੰਦਾ ਮੇਰੇ ਤੋਂ ਖਾ ਲੈਂਦਾ, ਮੂੰਹ ਨੂੰ ਲਾ ਕੇ ਮੂਰਤੀ ਨੂੰ ਕਹਿ ਦਿੰਦਾ ਖਾ ਲਿਆ ਖਾ ਲਿਆ, ਖਾਣਾ ਤੂੰ ਆਪ ਹੁੰਦਾ, ਢਿੱਡ ਆਪਣਾ ਭਰਨਾ ਹੁੰਦਾ। ਜਿਵੇਂ ਹੁਣ ਆਪਣੇ ਵਾਲੇ ਵੀ ਕਹਿੰਦੇ ਨੇ ਗੁਰੂ ਗ੍ਰੰਥ ਸਾਹਿਬ ਖਾਂਦੇ ਨੇ ਜੀ, ਮਹਾਰਾਜ ਸਾਡੇ ਹੱਥੋਂ ਖਾ ਲੈਂਦੇ ਨੇ, ਬਣਾ ਕੇ ਤੁਸੀਂ ਲਿਆਓ ਖਵਾਵਾਂਗੇ ਅਸੀਂ, ਬਾਬਾ ਜੀ ਦੇ ਹੱਥੋਂ ਹੀ ਖਾਂਦੇ ਨੇ, ਹੈਗੇ ਨੇ ਇੱਦਾਂ ਦੇ। ਤੇ ਬੀਬੀ ਕਹੇ ਮੈਂ ਰੋਟੀ ਪਕਾਈ ਆ ਮੈਨੂੰ ਖਵਾ ਲੈਣ ਦੇ, ਕਹਿਣਗੇ ਨਹੀਂ ਸਾਡੀ ਮਰਿਆਦਾ ਨਹੀਂ, ਬਾਬਾ ਜੀ ਖਵਾ ਲੈ ਮੇਰੇ ਹੱਥੋਂ ਹੀ ਖਾਣੇ। ਕਹਿੰਦੇ ਸਾਕਤ ਬੰਦਾ ਤੂੰ, ਗਲਤ ਹੈ ਭਾਈ, ਤੂੰ ਸਹੀ ਨਹੀਂ ਚੱਲਦਾ। ਆਹੀ ਆਹੀ ਜਿਹੜੀ ਗੱਲ ਹੈ ਨਾ, ਜਦੋਂ ਆਪਾਂ ਇਹ ਇਸੇ ਕਰਕੇ ਨਜ਼ਾਰਾ ਜਿਹਾ ਆਉਂਦਾ, ਇਸੇ ਕਰਕੇ ਅੰਦਰੋਂ ਨਾ ਇੱਕ ਉਤਸ਼ਾਹ ਜਿਹਾ ਪੈਦਾ ਹੁੰਦਾ, ਜਦੋਂ ਗੁਰਬਾਣੀ ਨੂੰ ਸੁਣਦੇ ਹਾਂ, ਸਮਝਦੇ ਹਾਂ, ਪੜ੍ਹਦੇ ਹਾਂ। ਅੱਗੇ ਵੀ ਸੰਗਤੀਆਂ ਸੁਣ ਲਓ, ਫੇਰ ਹੀ ਪੜ੍ਹ ਲਾਂਗੇ ਮੈਂ, ਮੇਰਾ ਜੀ ਤੇ ਕਰਦਾ, ਪਰ ਬਾਅਦ ਚ ਅੱਗੇ ਸੁਣ ਲਓ ਸ਼ਬਦ।
ਸਗਲ ਪਰਾਧ ਦੇਹ ਲੋਰੋਨੀ, ਸੋ ਮੁਖ ਜਲੋ ਜਿਤ ਕਹ ਹੈ ਠਾਕੁਰ ਜੋਨੀ।
ਭੂੜੇ ਵਿੱਚ ਭਾ ਕੇ ਤੇ ਮੂਰਤੀ ਰੱਖ ਕੇ ਤੇ ਐ ਝੂਟੇ ਦਿੰਦਾ ਹੈ, ਕਹਿੰਦੇ ਸੜ ਜੇ ਮੂੰਹ ਜਿਹੜਾ ਰੱਬ ਨੂੰ ਜੂਨੀਆਂ ਚ ਪਾਵੇ, ਐ ਕਹਿੰਦੇ ਰੱਬ ਨੇ। ਇਦੂ ਕਲੀਅਰ ਹੋ ਸਕਦਾ ਕੁਛ? ਹਾਂਜੀ,
ਜਨਮ ਨਾ ਮਰੇ ਨਾ ਆਵੇ ਨਾ ਜਾਏ, ਨਾਨਕ ਕਾ ਪ੍ਰਭ ਰਹੇ ਉਹ ਸਮਾਏ।
ਸਾਰੇ ਪਾਸੇ ਸਮਾਇਆ ਹੋਇਆ, ਗੁਰੂ ਅਰਜਨ ਦੇਵ ਜੀ ਕਹਿੰਦੇ, ਕਹਿੰਦੇ ਮੇਰਾ ਰੱਬ ਸਮਾਇਆ ਹੋਇਆ ਤੇ ਮੈਂ ਉਸ ਸਮਾਏ ਦੇ, ਮੇਰੇ ਵਿੱਚ ਵੀ ਸਮਾਇਆ ਹੋਇਆ, ਫਿਰ ਵੱਖਰਾ ਕਾਹਦਾ? ਸਾਰੇ ਪਾਸੇ ਹੀ ਹੈ, ਮੇਰੇ 'ਚ ਵੀ ਹੈਗਾ। ਅਸੀਂ ਬਸ ਆਪਣੇ ਆਪ ਨੂੰ ਪਛਾਣਨਾ, ਰੱਬ ਨੂੰ ਪਛਾਣਨਾ। ਤਾਂ ਹੀ ਤੇ ਕਹਿੰਦੇ ਆ ਗੁਰਬਾਣੀ ਨੂੰ ਸੁਣ ਕੇ ਵੇਖੋ ਪਿਆਰਿਓ,
ਮੇਰਾ ਮਨ ਨਹੀਂ ਕਿਸੇ ਦੇ ਉੱਤੇ ਰੀਝਦਾ, ਜਦੋਂ ਦਾ ਸੁਣਿਆ ਸਤਿਗੁਰ ਨਾਨਕ ਨੂੰ। ਮਨ ਨਹੀਂ ਕਿਸੇ ਦੇ ਉੱਤੇ ਰੀਝਦਾ, ਜਦੋਂ ਦਾ ਸੁਣਿਆ ਸਤਿਗੁਰ ਨਾਨਕ ਨੂੰ। ਮੇਰਾ ਮਨ ਨਹੀਂ ਕਿਸੇ ਦੇ ਉੱਤੇ ਰੀਝਦਾ, ਜਦੋਂ ਦਾ ਸੁਣਿਆ ਸਤਿਗੁਰ ਨਾਨਕ ਨੂੰ। ਮੇਰਾ ਮਨ ਨਹੀਂ, ਉਹ
ਸਤਿਗੁਰ ਨਾਨਕ ਨੂੰ ਨਾਨਕ ਤੂੰ ਮੇਰਾ ਕਿਸੇ ਦੇ ਉੱਤੇ ਜਦੋਂ ਦਾ ਸੁਣਿਆ ਸਤਿਗੁਰ ਨਾਨਕ ਜਦੋਂ ਦਾ ਸੁਣਿਆ ਜੀ ਸਤਿਗੁਰ ਨਾਨਕ ਤੂੰ ਜਦੋਂ ਦਾ ਸੁਣਿਆ ਜੀ ਸਤਿਗੁਰੂ ਨਾਨਕ ਨੂੰ ਜਦੋਂ ਦਾ ਸੁਣਿਆ ਈ ਸਤਿਗੁਰੂ ਨਾਨਕ ਨੂੰ ਜਦੋਂ ਦਾ ਸੁਣਿਆ ਈ ਸਤਿਗੁਰੂ ਨਾਨਕ ਨਾਨਕ ਨੂੰ ਜਦੋਂ ਦਾ ਸੁਣਿਆ ਜੀ ਸਤਿਗੁਰ ਨਾਨਕ ਨੂੰ ਜਦੋਂ ਦਾ ਸੁਣਿਆ ਜੀ ਸਤਿਗੁਰ ਨਾਨਕ ਨੂੰ ਸਤਿਗੁਰ ਨਾਨਕ ਨੂੰ ਮੇਰਾ ਮਨ ਨਹੀਂ ਕਿਸੇ ਦੇ ਉੱਤੇ ਰੀਜ ਦਾ ਜਦੋਂ ਦਾ ਸੁਣਿਆ ਸਤਿਗੁਰ ਨਾਨਕ ਨੂੰ
ਸਤਿਗੁਰ ਨਾਨਕ ਮੇਰਾ ਮਨ ਨਹੀਂ ਕਿਸੇ ਦੇ
ਕਦੋਂ ਦਾ ਸੀ। ਗੁਰਬਾਣੀ ਨੂੰ ਸੁਣਿਆ ਜਾਂ ਸਮਝਿਆ ਤੇ ਹੋਰ ਕੋਈ ਗੱਲ ਲੱਗਦੀ ਕਿਤੇ ਚੰਗੀ? ਜਦੋਂ ਅਸੀਂ ਇਸ ਨਜ਼ਰੀਆ ਇੱਕ ਨਜ਼ਰ ਹੁਣ ਵੇਖੋ ਐਨਕ ਕਾਲੀ ਲਾ ਲਓ ਹਰ ਪਾਸੇ ਕਾਲਾ ਦਿਸਦਾ, ਨੀਲੀ ਲਾ ਲਓ ਨੀਲਾ ਨੀਲਾ ਦਿਸਦਾ, ਬਰਾਊਨ ਲਾ ਲਓ ਬਰਾਊਨ ਦਿਸਦਾ। ਗੁਰਬਾਣੀ ਨੇ ਜਦੋਂ ਪੜ੍ਹ ਪੜ੍ਹ ਕੇ ਫਿਰ ਇੱਕ ਨਜ਼ਰੀਆ ਨਹੀਂ ਬਣ ਗਿਆ? ਮਹਾਰਾਜ ਕਹਿੰਦੇ ਐਂ ਕਿਵੇਂ ਹੋਜੂ, ਐਂ ਕਿਵੇਂ ਹੋਜੂ? ਹੁਣ ਆਪਾਂ ਨੂੰ ਅਗਲਾ ਕਹਿੰਦਾ ਬਾਬਾ ਜੀ ਠੀਕ ਕਰ ਦੇਣਗੇ, ਆਪਾਂ ਕਹਿੰਦੇ ਐਂ ਕਿਵੇਂ ਹੋਜੂ? ਕਹਿੰਦੇ ਹੀ ਆ ਕਿੰਨੇ ਆਪਾਂ ਪਿਛਲੇ ਚਾਰ ਪੰਜ ਸਾਲਾਂ ਤੋਂ ਕਹਿੰਦੇ ਹਾਂ ਤੇ ਖਮਿਆਜਾ ਵੀ ਭੁਗਤ ਰਹੇ ਹਾਂ, ਖਮਿਆਜਾ ਵੀ ਭੁਗਤਦੇ ਹਾਂ ਨਾ ਵੀ ਐਂ ਨਹੀਂ ਕਰ ਸਕਦੇ, ਝੂਠੇ ਹੈ ਤੇ ਹੁਣ ਸਾਰੇ ਹੀ ਅੰਦਰ ਵੜੇ ਹੋਏ ਹੈ, ਕੋਈ ਲੱਭਦਾ ਕਿਤੇ? ਤੇ ਜਦੋਂ ਬਿਮਾਰੀ ਨਿਕਲ ਨੁਕਲ ਗਈ ਫਿਰ ਖੁੰਬਾ ਵਾਂਗੂ ਆ ਜਾਣਗੇ, ਆਪੇ ਹੀ ਪਤਾ ਨਹੀਂ ਆ ਜਾਣਗੇ ਬਾਹਰ। ਹੁਣ ਕੋਈ ਹੈ ਕਿਤੇ? ਕਿੰਨੇ ਜੋਤਸ਼ੀ ਦੱਸਣ ਵਾਲੇ ਵਿਆਹ ਆਪਾਂ ਅੱਗੇ ਵੀ ਗੱਲ ਕਰ ਹਟੇ ਵੀ ਆਹ ਤਰੀਕ ਦਾ ਹੁਣ ਉਹਨਾਂ ਦੇ ਉੱਤੇ ਕੇਸ ਕਰਨਾ ਨਹੀਂ ਚਾਹੀਦਾ ਵੀ ਤੁਸੀਂ ਤੇ ਵਿਆਹ ਰਖਾ ਦਿੱਤਾ ਸਾਡਾ ਤੇ ਉਧਰੋਂ ਆਹ ਬਿਮਾਰੀ ਆ ਗਈ। ਹੁਣ ਪਤਾ ਕਈ ਕੀ ਕਹਿੰਦੇ ਆ, ਬਾਬਾ ਜੀ ਵਿਆਹ ਉਹ ਤੇ ਠੀਕ ਨਹੀਂ ਹੋਇਆ, ਹੁਣ ਕਿਰਪਾ ਆਪ ਜੀ ਕਰੋ ਵੀ ਕੋਈ ਅਗਲੀ ਡੇਟ ਦੇ ਦਿਓ, ਵੀ ਮਰ ਜਾਓ ਹੁਣ ਤੇ ਭਰੋਸਾ ਕਰ ਲਓ, ਹੁਣ ਫਿਰ ਇਹ ਤੋਂ ਡੇਟਾਂ ਮੰਗੀ ਜਾਂਦੀ, ਹੁਣ ਐਂ ਕਰੋ ਜੀ ਅਗਲੀ ਕੋਈ ਕਿਰਪਾ ਕਰੋ ਵੀ ਪਹਿਲਾਂ ਵਾਲੀ ਹੋ ਗਈ। ਪਰ ਸਾਡੇ ਕੀ ਹੋ ਗਿਆ, ਸਾਡੇ ਖੂਨ 'ਚ ਵੜ ਗਿਆ ਇਹ ਚੀਜ਼ਾਂ, ਸਾਡੇ ਬਲੱਡ 'ਚ ਹੀ ਵੜੀਆਂ ਪਈਆਂ, ਫਿਰ ਉਵੇਂ ਫਿਰ ਫਿਰ ਉਵੇਂ। ਤੇ ਪਰ ਮਹਾਰਾਜ ਦਾ ਇਹ ਬਚਨ ਜਦੋਂ ਆਪਾਂ ਵੇਖਦੇ ਹਾਂ ਨਾ, ਕਮਾਲ ਕੀਤੀ ਪਈ। ਉਹ ਕਹਿੰਦੇ ਭਾਈ ਕਿਹੜੀਆਂ ਤੁਸੀਂ ਗੱਲਾਂ ਕਰਦੇ ਐ ਬਈ ਰੱਬ ਜੰਮਿਆ ਨਹੀਂ, ਭਾਈ ਐ ਨਹੀਂ ਹੁੰਦਾ। ਇਹ ਜੇ ਅਸੀਂ ਕਹੀਏ ਵੀ ਭਗਵਾਨ ਦੀ ਮਹਾਰਾਜ ਨਿੰਦਿਆ ਕਰਦੇ ਆ, ਭਗਵਾਨ ਬਾਰੇ ਐਂ ਬੋਲਦੇ, ਗਲਤ ਹੈ। ਅਸਲ 'ਚ ਭਗਵਾਨ ਨੂੰ ਗੁਰੂ ਸਾਹਿਬ ਬਚਾਉਣਾ ਚਾਹੁੰਦੇ ਹੈ। ਇੱਕ ਤੇ ਰੱਬ ਬੜਾ ਵੱਡਾ ਹੈ, ਉਹਨੂੰ ਉੱਥੇ ਹੀ ਰਹਿਣ ਦਿਓ, ਤੇ ਜਿਹੜੇ ਬੰਦੇ ਨੇ ਚੰਗੇ ਕੰਮ ਕੀਤੇ ਨੇ ਉਹਨੂੰ ਬੰਦੇ ਹੀ ਰਹਿਣ ਦਿਓ, ਉਹਦੇ ਮਗਰ ਲੱਗ ਕੇ ਲੋਕ ਹੋਰ ਵੀ ਕਰਨਗੇ, ਉਹਨੂੰ ਤੁਸੀਂ ਜਿਹੋ ਜਿਹਾ ਹੈਗਾ ਉਹੋ ਜਿਹਾ ਰਹਿਣ ਦਿਓ, ਦਵਾ ਨਹੀਂ ਪੈਦਾ ਹੋਣਾ ਫਿਰ ਇਹੋ ਜਿਹਾ ਕੋਈ ਹੋਰ, ਤੇ ਹੋਇਆ ਕਿਹੜਾ ਹੈਗਾ, ਨਵਾਂ ਕਿਹੜਾ ਪੈਦਾ ਹੋਇਆ? ਕਿਸੇ ਨੇ ਹਿੰਮਤ ਹੀ ਨਹੀਂ ਕੀਤੀ, ਕਿਉਂਕਿ ਬੰਦੇ ਦੀ ਪਹੁੰਚ ਤੋਂ ਬਾਹਰ ਕਰਤਾ ਸਾਰਾ ਕੁਛ, ਬਾਹਰ ਕਰਤਾ ਬੰਦੇ ਦੀ ਪਹੁੰਚ। ਤਾਂ ਕਰਕੇ ਹੁਣ ਆਪਾਂ ਜਿਹੜਾ ਸ਼ਬਦ ਪੜ੍ਹ ਰਹੇ ਸੀ ਉਹਨੂੰ ਦੁਬਾਰਾ ਪੰਕਤੀਆਂ, ਜੇ ਕਹਿੰਦੇ ਧਾਰਮਿਕ ਗ੍ਰੰਥਾਂ ਨਾਲ ਸਾਂਝ ਬਣਾਉਣੀ ਹੈ ਤੇ ਸੱਚ ਲਿਆ ਜ਼ਿੰਦਗੀ ਵਿੱਚ। ਸੁਣਨ ਵਾਲੇ ਸੁਣ ਰਹੇ ਹੋਣਗੇ, ਮੇਰਾ ਖਿਆਲ ਕਿੰਨੇ ਵੱਜ ਕਿੰਨੇ ਗਏ, 7 ਵਜੇ ਚੱਲੇ, 7:45। 7 ਕੁ ਵਜੇ ਨੈੱਟ ਦੀ ਸਪੀਡ ਸਲੋਅ ਹੋ ਜਾਂਦੀ ਕਿਉਂਕਿ ਖਬਰਾਂ ਚੱਲ ਪੈਂਦੀਆਂ, ਬਿਲਕੁਲ ਹੀ ਮਰ ਜਾਂਦਾ। ਤਾਂ ਕਰਕੇ ਫਿਰ 7 ਵਜੇ ਤੋਂ ਪਹਿਲਾਂ ਆਪਾਂ ਸਮਾਪਤੀ, ਕਿਉਂਕਿ ਫਿਰ ਪ੍ਰੋਬਲਮ ਬਾਹਰਲੇ ਦੇਸ਼ਾਂ 'ਚ ਨਹੀਂ, ਇੱਥੇ ਨੈੱਟ ਦੀ ਪ੍ਰੋਬਲਮ। 5 ਤੋਂ 7 ਕਰਨ ਦਾ ਮਤਲਬ ਇਹਦੇ 7 ਤੋਂ 9 ਕਰੀਏ ਜ਼ਿਆਦਾ ਵਧੀਆ, ਜੇ ਹੁਣ 5000 ਸੁਣਦਾ ਫਿਰ 10 ਸੁਣਦਾ, ਜੇ 7 ਤੋਂ 9 ਰੱਖੀਏ। ਕੰਮਾਂ ਕੁੰਮਾਂ ਵਾਲੇ ਵਿਹਲੇ ਹੋ ਜਾਂਦੇ ਆ, ਦਿਨ ਵੱਡੇ ਆ, ਪਰ ਹੁਣ ਮੁਸ਼ਕਲ ਹੈ ਬੜੀ, ਕਰੀਏ ਕੀ। 7 ਵਜੇ ਤੱਕ ਨੈੱਟ ਬੜਾ, ਹੁਣ ਇਹ ਵੀ ਨਹੀਂ ਵੀ ਨਵਾਂ ਲਵਾ ਲਓ ਕੁਛ, ਤਾਂ ਵੀ ਅਗਲੇ ਹੁਣ ਲੋਕਡਾਊਨ ਕਰਕੇ ਘਰਾਂ 'ਚ ਨੇ, ਇੰਨਾ ਸ਼ੁਕਰ ਹੈ ਵੀ ਇੰਨਾ ਵੀ ਚੱਲੀ ਜਾਂਦਾ। ਆ ਵੀ ਗੱਲ ਨਾ ਹੀ ਦੱਸੀਏ ਕੋਈ ਤਾਰ ਹੀ ਨਾ ਕੱਟ ਗਿਆ, ਅਗਲੇ ਸੁਣ ਰਹੇ ਹੁੰਦੇ ਨੇ ਨਾ ਘਰਾਂ 'ਚ, ਅੱਛਾ ਵੀ ਹੈਗਾ ਮਤਲਬ ਤਾਰ ਕੱਟੋ, ਫਿਰ ਬੰਦੇ ਨੂੰ ਇੱਕ ਹੀ ਖਰਾਬ ਹੋ ਗਿਆ ਮੁੜ ਕੇ ਠੀਕ ਨਹੀਂ ਹੋਣ। ਜਿਹੜੇ ਅਮਰੀਕਾ ਤੱਕ ਚੈਨਲ ਬੰਦ ਕਰਾਉਣ ਲਈ ਜਾ ਸਕਦੇ ਆ, ਤਾਰ ਕੱਟਣੀ ਕਿੱਡੀ ਔਖੀ ਹੈ। ਚਲੋ ਆਪਾਂ ਗੱਲ ਕਰਦੇ ਸੀ ਜਿਹੜੀ, ਉਹ ਸੁਣੋ ਮਹਾਰਾਜ ਦਾ ਪਹਿਲੇ ਪਾਤਸ਼ਾਹ ਦਾ ਬਚਨ, ਇਹਨਾਂ ਦਰਬਾਰਾਂ ਨਾਲ ਸਾਂਝ ਬਣਾ ਜਿਹੜਾ ਸਦਾ ਹੀ ਹੈ, ਜਿਹੜਾ ਕਦੇ ਜਾਂਦਾ ਨਹੀਂ ਕਿਤੇ ਆਉਂਦਾ ਨਹੀਂ। ਉਸ
ਬੇਦਾਂ ਗੰਢ ਬੋਲੇ ਸੱਚ ਕੋਏ, ਮੋਇਆ ਗੰਢ ਨੇ ਕੀ ਸਤ ਹੋਏ।
ਸੱਚ ਦੇ ਰਾਹ ਤੇ ਨੇਕੀ ਦੇ ਰਾਹ ਤੇ ਚੱਲੇ ਤੇ ਮਰਨ ਤੋਂ ਬਾਅਦ ਵੀ ਤੇਰਾ ਦੁਨੀਆਂ 'ਚ ਰਿਸ਼ਤਾ ਬਣਿਆ ਰਹੂਗਾ। ਸਰੀਰ ਕਈਆਂ ਦਾ ਸਰੀਰ ਹੁੰਦਾ ਤਾਂ ਵੀ ਨਹੀਂ ਕੋਈ ਜਾਣਦਾ, ਪਰ ਕਈਆਂ ਦੇ ਸਰੀਰ ਗਏ ਨੂੰ 500 ਸਾਲ ਹੋ ਗਿਆ ਤਾਂ ਵੀ ਲੋਕ ਜਾ। ਹੁਣ ਆਪਾਂ ਗੱਲ ਗੁਰੂ ਨਾਨਕ ਦੀ ਕਰਦੇ ਹੀ ਹਾਂ ਵੀ ਸਤ ਜਦੋਂ ਦਾ ਸੁਣਿਆ ਸਤਿਗੁਰ ਨਾਨਕ, ਤੇ 500 ਸਾਲ ਹਿਸਾਬ ਲਾਓ ਵੀ ਕਿੱਥੇ ਚਲਿਆ ਗਿਆ ਟਾਈਮ।
ਸਾਢੇ 500 ਸਾਲ ਉਹਨਾਂ ਨੂੰ ਆਇਆ ਨੂੰ ਹੋ ਗਿਆ ਤੇ ਕਿੰਨੇ ਸਾਲ ਹੋ ਗਏ ਗਿਆ ਫਿਰ ਵੀ ਆਪਾਂ ਕਹੀ ਉਹਨਾਂ ਦੀਆਂ ਆਪਾਂ ਸਿਫਤਾਂ ਕਰਦੇ ਹਾਂ ਜਿਨ੍ਹਾਂ ਨੂੰ 470 ਸਾਲ ਤੋਂ ਉੱਪਰ ਗਿਆ ਨੂੰ ਹੋ ਗਿਆ ਹਾਂਜੀ
ਏਤ ਗੰਢ ਵਰਤੈ ਸੰਸਾਰ ਮੂਰਖ ਗੰਢ ਪਵੇ ਮੋਹ ਮਾਰ
ਇਹਨਾਂ ਤਰੀਕਿਆਂ ਵਿੱਚ ਸੰਸਾਰ 'ਚ ਗੰਢ ਪੈਂਦੀ ਜਿਵੇਂ ਸਾਰੇ ਤਰੀਕੇ ਗਿਣ ਕੇ ਨਾ ਜਿਵੇਂ ਗੁਰੂ ਨਾਨਕ ਪਾਤਸ਼ਾਹ ਨੇ ਜਿਹੜਾ ਪਤੀ ਪਤਨੀ ਦਾ ਨਾਤਾ ਟੁੱਟੇ ਉਹ ਐਂ ਗੰਢ ਪੈ ਜਾਂਦੀ ਹੈ ਲੋਹੇ ਦਾ ਤੇ ਪਿੱਤਲ ਦੇ ਵਿੱਚ ਐਂ ਗੰਢ ਪੈ ਜਾਂਦੀ ਹੈ ਸਾਰਾ ਗਿਣ ਕੇ ਰਾਜੇ ਨਾਲ ਗੰਢ ਐਂ ਪੈਂਦੀ ਹੈ ਸਾਰੇ ਗਿਣਦਿਆਂ ਗਿਣਦਿਆਂ ਮਰਨ ਤੋਂ ਬਾਅਦ ਐਂ ਦੁਨੀਆਂ ਵਿੱਚ ਗੰਢ ਰਹਿੰਦੀ ਹੈ ਧਾਰਮਿਕ ਗ੍ਰੰਥਾਂ ਨਾਲ ਐਂ ਗੰਢ ਪੈ ਜਾਂਦੀ ਹੈ ਕਹਿੰਦੇ ਏਤ ਗੰਢ ਵਰਤੈ ਸੰਸਾਰ ਪਰ ਮੂਰਖ ਗੰਢ ਪਵੈ ਮੂੰਹ ਮਾਰ ਕਹਿੰਦੇ ਆਹ ਜਿਹੜਾ ਮੂਰਖ ਹੈ ਉਹਦੀ ਕਹਿੰਦੇ ਗੰਢ ਤਾਂ ਪੈਂਦੀ ਹੈ ਉਹਦੇ ਹੁਣ ਮੂੰਹ ਤੇ ਮਾਰਨ ਦਾ ਮਤਲਬ ਉਹਦੀ ਗੰਢ ਇਹਨੂੰ ਕਿੱਦਾਂ ਆਪਾਂ ਸਮਝਾਂਗੇ ਐ ਸਮਝੀਏ ਵੀ ਕਈ ਕਮਲੇ ਹੁਣ ਨੂੰ ਕਦੋਂ ਦੇ ਮਰ ਮੁਰ ਗਏ ਹੁੰਦੇ ਜੇ ਦੋ ਚਾਰ ਥੱਪੜ ਥੁੱਪੜ ਮਾਰ ਕੇ ਪਿਓ ਨੇ ਬੰਦਾ ਬਣਾ ਕੇ ਨਾ ਰੱਖਿਆ ਹੁੰਦਾ ਨਹੀਂ ਤੇ ਲੋਕਾਂ ਨੇ ਮਾਰ ਮੂਰ ਦੇਣਾ ਸੀ ਆਖੂ ਸਤਨਾਮ ਮਤਲਬ ਮੂਰਖ ਦਾ ਕਹਿੰਦੇ ਤਾਂ ਗੰਢ ਬਣੀ ਰਹੀ ਉਹ ਥੱਪੜ ਥੁੱਪੜ ਖਾਂਦਾ ਰਿਹਾ ਚਿੱਤਰ ਚੁੱਤਰ ਖਾ ਕੇ ਕਈ ਇਹੋ ਜਿਹੇ ਹੈ ਜਨਮ ਤੋਂ ਚਿੱਤਰ ਖਾਣ ਲੱਗੇ ਹੈ ਬੁੜੇ ਹੋ ਗਏ ਅਜੇ ਤੱਕ ਕੁੱਟ ਖਾਂਦੇ ਪਰ ਜਿਵੇਂ ਮੰਨ ਲਓ ਉਹਨਾਂ ਨੂੰ ਕੁੱਟਣਾ ਝਿੜਕਣਾ ਪੈਂਦਾ ਝਿੜਕ 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 ਕੇ ਜੁੱਤੀਆਂ ਜੁੱਤੀਆਂ ਖਾ ਕੇ 80 ਸਾਲ ਦਾ ਹੋ ਗਿਆ ਤੇ ਜੇ ਕਿਤੇ ਇਹਨੂੰ ਝਿੜਕਦੇ ਝੁੜਕਦੇ ਨਾ ਮਤਲਬ ਚਿੱਤਰ ਚੁੱਤਰ ਨਾ ਪੈਂਦੇ ਤੇ ਹੁਣ ਨੂੰ ਤੇ ਭੋਗ ਪਿਆ ਹੋਣਾ ਸੀ ਇਹਦਾ ਕਦੋਂ ਦਾ ਤੇ ਮਾਰ ਦੇਣਾ ਸੀ ਉਹਨੂੰ ਲੁੱਕ ਜਿੱਦਾਂ ਦੇ ਲੱਛਣ ਸੀ ਲੱਛਣਾਂ ਦੇ ਹਿਸਾਬ ਨਾਲ ਤੇ ਮਰਿਆ ਹੁੰਦਾ ਹੁਣ ਕਹਿੰਦੇ ਉਹਦਾ ਗੰਢ ਤਾਂ ਬਣੀ ਰਹਿੰਦੀ ਹੈ ਵੀ ਚਿੱਤਰ ਚੁੱਤਰ ਪੈਂਦੇ ਉਦੋਂ ਪੈਂਦੇ ਰਹਿੰਦੇ ਆ ਤੇ ਜਿਉਂਦਾ ਰਹਿੰਦਾ ਘੱਟ ਤੋਂ ਘੱਟ ਵੀ ਹਾਂ ਮਹੀਨਾ ਕੁ ਲੰਘ ਜਾਂਦਾ ਫਿਰ ਕਿਤੋਂ ਜੁੱਤੀਆਂ ਖਾ ਲੈਂਦਾ ਫਿਰ ਮਹੀਨਾ ਕੁ ਲੰਘ ਫਿਰ ਮਾੜੀ ਮੋਟੀ ਗਲਤੀ ਗੱਲ ਫਿਰ ਮਹੀਨਾ ਕੁ ਲੰਘ ਜਾਂਦੀ ਜ਼ਿੰਦਗੀ ਅਹੀਂ ਉਹਦਾ ਸਾਰੀ ਜ਼ਿੰਦਗੀ ਬਣੀ ਰਹੀ ਅੱਛਾ ਜੀ ਹਾਂਜੀ
ਨਾਨਕ ਆਖੇ ਵਿਚਾਰ ਸਿਫਤੀ ਗੰਢ ਪਵੇ ਦਰਬਾਰ
ਜਿਹੜਾ ਇਹਨਾਂ ਨੇ ਅਰਥ ਕੀਤਾ ਹੈ ਉਹ ਕਹਿੰਦੇ ਮੂਰਖ ਦੇ ਮੂੰਹ ਦੇ ਉੱਤੇ ਮੂਰਖ ਪੁਣੇ ਤੇ ਰੋਕ ਪੈਂਦੀ ਹੈ ਛਿੱਤਰ ਪੈਣ ਨਾਲ ਉਹਦੇ ਮੂਰਖ ਪੁਣੇ ਤੇ ਰੋਕ ਪੈਂਦੀ ਹੈ ਮਤਲਬ ਨਹੀਂ ਤੇ ਬਹੁਤ ਗਲਤੀਆਂ ਕਰੇ ਪਰ ਛਿੱਤਰ ਛੁੱਤਰ ਖਾ ਕੇ ਰੋਕ ਪਈ ਰਹਿੰਦੀ ਹੈ ਗੰਢ ਬਣੀ ਰਹਿੰਦੀ ਹੈ ਨਾਨਕ ਆਖੇ
ਨਾਨਕ ਆਖੇ ਵਿਚਾਰ ਸਿਫਤੀ ਗੰਢ ਪਵੇ ਦਰਬਾਰ
ਬਸ ਇਹ ਪਾਤਸ਼ਾਹ ਕਹਿੰਦੇ ਹੈ ਇਹ ਵਿਚਾਰ ਕਰਦੇ ਆ ਕਹਿੰਦੇ ਭਾਈ ਜਿਵੇਂ ਇਹਦੇ ਨਾਲ ਗੰਢ ਪੈਣੀ ਤੇ ਆਹ ਤਰੀਕਾ ਇਹਦੇ ਨਾਲ ਗੰਢ ਪੈਣੀ ਆਹ ਤਰੀਕਾ ਹੈ ਆਹ ਜਿਹੜਾ ਦਰਬਾਰ ਹੈ ਇਹਦੇ ਨਾਲ ਗੰਢ ਪਾਉਣ ਲਈ ਇੱਕੋ ਤਰੀਕਾ ਸਿਫਤ ਕਰੋ ਤੇ ਸਿਫਤ ਕਰਨ ਦਾ ਮਤਲਬ ਕੀ ਆਪਾਂ ਸ਼ੁਰੂ 'ਚ ਪੜਿਆ ਆਪਣੇ ਆਪ ਨੂੰ ਉਦਾਂ ਦੇ ਸਹੀ ਇਨਸਾਨ ਬਣਾਂਗੇ ਤੇ ਇਹ ਇਸ ਦਰਬਾਰ ਦੀ ਸਿਫਤ ਹੈ ਚੰਗੇ ਇਨਸਾਨ ਬਣਾਂਗੇ ਤਾਂ ਅਸੀਂ ਕਹਿੰਦੇ ਗੁਣ ਗਾਵਾਂ ਦਿਨ ਰਾਤ ਨਾਨਕ ਹੁਣ ਜੇ ਆਪਾਂ ਕਹੀਏ ਵੀ ਸਿਫਤ ਇੱਦਾਂ ਕਰੀ ਦੀ ਵਾਜੇ ਢੋਲਕੀਆਂ ਲੈ ਕੇ ਰਾਗੀ ਬਣ ਕੇ ਢਾਡੀ ਬਣ ਕੇ ਇਹ ਸਿਫਤਾਂ ਕਰਦੇ ਆ ਫਿਰ ਤੇ ਹੁਣ ਤੇ ਕੋਈ ਵੀ ਨਹੀਂ ਕਰ ਰਿਹਾ ਘਰਾਂ 'ਚ ਬੈਠੇ ਸਾਰੇ ਆਪਾਂ ਵੀ ਘਰੇ ਹੀ ਹਾਂ ਪਰ ਇਹਨੂੰ ਸਿਫਤ ਨਹੀਂ ਸਿਫਤ ਹੁੰਦੀ ਹੈ ਕਿ ਮੈਂ ਉਦਾਂ ਦਾ ਬਣਾ ਸਕੂਲ ਦੀ ਸਿਫਤ ਹੈ ਜੇ ਚੰਗੀ ਪੜ੍ਹਾਈ ਕਰਕੇ ਕਿਸੇ ਅਹੁਦੇ ਤੇ ਪਹੁੰਚਾਂ ਇਸ ਦਰਬਾਰ ਦੀ ਸਿਫਤ ਤਾਂ ਹੈ ਇਸ ਦਰਬਾਰ ਦੇ ਵਿੱਚ ਆ ਕੇ ਮੈਂ ਬੰਦਿਆਂ ਵਾਲੇ ਕੰਮ ਕਰਾਂ ਫਿਰ ਗੱਲ ਬਣਦੀ ਅਸਲ ਗੱਲ ਫਿਰ ਬਣਦੀ ਉਹੀ ਜਿੱਥੇ ਆਪਾਂ ਸ਼ੁਰੂ ਗੱਲ ਕੀਤੀ ਹੈ
ਸਿਫਤ ਕਰਾਂ ਦਿਨ ਰਾਤ ਜੀ ਮੈਂ ਤੇਰੀ ਸਤਿਗੁਰ ਤੇਰੀ ਸਿਫਤ ਕਰਾਂ ਦਿਨ ਰਾਤ ਜੀ ਮੈਂ ਤੇਰੀ ਜੀ ਮੈਂ ਤੇਰੀ ਸਿਫਤ ਕਰਾਂ ਦਿਨ ਰਾਤ ਜੀ ਮੈਂ ਤੇਰੀ ਜੀ ਮੈਂ ਤੇਰੀ ਸਿਫਤ ਕਰਾਂ ਦਿਨ ਰਾਤ ਜੀ ਮੈਂ ਤੇਰੀ
ਮੰਗਣਾ ਦਿਨ ਰਾਤ, ਸਿਫਤ ਕਰਾਂ ਦਿਨ ਰਾਤ ਜੀ ਮੈਂ ਤੇਰੀ, ਸਤਿਗੁਰ ਤੇਰੀ ਸਿਫਤ ਕਰਾਂ ਦਿਨ ਰਾਤ ਜੀ ਮੈਂ ਤੇਰੀ, ਸਤਿਗੁਰ ਤੇਰੀ ਸਿਫਤ ਕਰਾਂ ਦਿਨ ਰਾਤ ਜੀ ਮੈਂ ਤੇਰੀ, ਸਤਿਗੁਰ ਤੇਰੀ ਸਿਫਤ ਕਰਾਂ ਦਿਨ ਰਾਤ ਜੀ ਮੈਂ ਤੇਰੀ, ਸਤਿਗੁਰ ਤੇਰੀ ਗੱਜ ਕੇ ਸਤਿਗੁਰ ਰਾਤ ਜੀ ਮੈਂ ਤੇਰੀ, ਸਤਿਗੁਰ ਤੇਰੀ ਕਰਾਂ ਦਿਨ ਰਾਤ, ਸਿਫਤ ਕਰਾਂ ਦਿਨ ਰਾਤ, ਸਿਫਤ ਕਰਾਂ ਦਿਨ ਰਾਤ, ਸਿਫਤ ਕਰਾਂ ਦਿਨ ਰਾਤ, ਸਿਫਤ ਕਰਾਂ
ਘਰਾਂ ਚ ਬਹਿ ਕੇ ਲਾਈਵ ਸੁਣਦੇ ਆ। ਸਭ ਨੂੰ ਬੇਨਤੀ ਕਰਾਂਗਾ, ਕੱਲ ਸ਼ਨੀਵਾਰ ਹੈ, ਪਹਿਲਾ ਸ਼ਨੀਵਾਰ, ਪਿਛਲੇ ਮਹੀਨੇ ਵੀ ਦੀਵਾਨ ਨਹੀਂ ਲੱਗਾ, ਇੱਥੇ ਹੀ ਲੱਗਾ, ਐਤਕੀ ਵੀ ਇੱਥੇ ਹੀ ਲੱਗਣਾ। ਜਿੰਨੀ ਸੰਗਤ ਘਰਾਂ ਚ ਸੁਣ ਰਹੇ ਹੈ, ਕੱਲ ਸ਼ਨੀਵਾਰ ਦੀ ਹਾਜ਼ਰੀ 5 to 7 ਇੱਦਾਂ ਹੀ ਭਰਿਓ ਘਰਾਂ ਚ ਬਹਿ ਕੇ। ਇੱਥੇ ਤੇ ਪਹੁੰਚਿਆ ਨਹੀਂ ਜਾਣਾ, ਜਿਹੜੇ ਪੱਕਾ ਆਉਂਦੇ ਆ ਕੱਲ ਨੂੰ 5 to 7 ਤੱਕ,
ਸਿਫਤ ਕਰਾਂ ਦਿਨ ਰਾਤ, ਸਿਫਤ ਕਰਾਂ ਦਿਨ ਰਾਤ, ਸਿਫਤ ਕਰਾਂ ਮੈਂ ਦਿਨ ਰਾਤ,
ਬੋਲੋ 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 ਭਾਈ,
ਸਿਫਤ ਕਰਾਂ ਦਿਨ ਰਾਤ, ਸਿਫਤ ਕਰਾਂ ਦਿਨ ਰਾਤ, ਸਿਫਤ ਕਰਾਂ ਦਿਨ ਰਾਤ।
ਬੋਲਿਆ ਕਰੋ ਸਾਰੇ ਵਾਰੀ ਸਿਰ,
ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ ਜੀ, ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ ਜੀ, ਧੰਨ ਹੈ ਧੰਨ ਹੈ ਬਾਬਾ, ਧੰਨ ਹੈ ਗੁਰੂ ਅੰਗਦ ਦੇਵ ਸਿਰ, ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅੰਗਦ ਦੇਵ ਸਿਰ, ਧੰਨ ਹੈ
Vaheguru, 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 ਸਤਨਾਮ ਸ੍ਰੀ ਵਾਹਿਗੁਰੂ ਬੋਲ ਸਤਨਾਮ ਸ੍ਰੀ ਵਾਹਿਗੁਰੂ ਬੋਲ
ਸਤਨਾਮ ਸ੍ਰੀ ਵਾਹਿਗੁਰੂ ਬੋਲ ਸਤਨਾਮ ਸ੍ਰੀ ਵਾਹਿਗੁਰੂ ਬੋਲ
ਪਵਣ ਗੁਰੂ ਪਾਣੀ ਪਿਤਾ ਮਾਤਾ ਤਰਸ ਮਹਤ
ਦਿਵਸ ਰਾਤ ਸੋਏ ਤਾਈ ਆਇਆ
ਖੇਲੇ ਸਰਲ
ਜਗਤ
ਆਈਆਂ ਮੁਰੇ ਆਈਆਂ ਵਾਚੇ ਧਰਮ ਹਦੂਰ
ਕਰਮੀ ਆਪੋ ਆਪਣੀ
ਵਾਹਿਗੁਰੂ ਜੀ ਕੀ ਫਤਿਹ
ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ
ਵਾਹਿਗੁਰੂ ਜੀ ਕਾ ਖਾਲਸਾ।